तेरे हो जाया करता क्योंकि पदार्थ उन्होंने व्यवहार का सुभाव ही हो जाए इन्होंने राग द्वेष और दो दोष प्रेम पाए हैं। पदार्थों का फल राग द्वेष और अतृप्ति दसिया है। राग ना प्यार का है, द्वेष ना विरोध का। जिथे होंगे उत्थे मन में शांत नहीं होया करती, अतृप्ति जिथे रज ना होना। दो गल्लां जिथे होण उत्थे मन में शांत कैसे आवे? ਅੰਤੇ ਵਿਹਾਰਾਂ ਦੇ ਵਿੱਚ ਪਦਾਰਥਾਂ ਵਿੱਚ ਦੁਨੀਆਂ ਦੇ ਧੰਦਿਆਂ ਵਿੱਚ ਜਿਹੜੇ ਧੰਦੇ ਵਿਹਾਰਾਂ ਪਦਾਰਥਾਂ ਦੇ ਵਿੱਚ ਹੀ ਹੁੰਦੇ ਹੈ ਉਹਨਾਂ ਵਿੱਚ ਮਨ ਲੱਗ ਕੇ ਮੈਲਾ ਹੋ ਜਾਂਦਾ ਹੈ ਔਰ ਅਸ਼ਾਂਤ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਉਸਨੂੰ ਦੁੱਖ ਨੂੰ ਅਸ਼ਾਂਤੀ ਨੂੰ ਦੂਰ ਕਰਨ ਵਾਸਤੇ ਜਦੋਂ ਇਹ ਪੁਰਸ਼ ਸਤਸੰਗ ਵਿੱਚ ਪਹੁੰਚਦਾ ਹੈ, ਆਪਣੇ ਖਿਆਲ ਨੂੰ ਰੋਕ ਕੇ ਵੀ ਜਸ ਵਿੱਚ ਲੀਨ ਕਰਦਾ ਹੈ, ਇਹਦੇ ਮਨ ਦੇ ਉੱਪਰੋਂ ਉਹ ਅਸ਼ਾਂਤੀ ਦਾ ਔਰ ਰਾਗਦਾਇਸ਼ ਤ੍ਰਿਪਤੀ ਦਾ ਜਿਹੜਾ ਗਲਬਾ ਪੈ ਜਾਂਦਾ ਹੈ ਉਹ ਦੂਰ ਹੋ ਕੇ ਮਨ ਨੂੰ ਫਿਰ ਸੁੱਖ ਸ਼ਾਂਤੀ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਇਆ ਕਰਦਾ। ਜਿਵੇਂ ਕੋਈ ਬੜਾ ਬੇਕੀਮਤਾ ਲਾਲ ਉਸਦੇ ਉੱਪਰ ਧੂੜੀ ਲਿਪਟ ਜਾਏ, ਉਹਦੀ ਆਬ ਨੂੰ ਆਬਾ ਨੂੰ ਔਰ ਉਸਦੀ ਮਹੱਤਤਾ ਨੂੰ ਉਹ ਲੁਕੋ ਲਿਆ ਕਰਦੀ ਹੈ, ਫਿਰ ਉਸ ਧੂੜੀ ਨੂੰ ਮਿੱਟੀ ਘੱਟੇ ਨੂੰ ਜੇ ਇਸੀ ਤਰੀਕੇ ਸਿਰ ਲਾਹ ਦਿੱਤਾ ਜਾਵੇ, ਉਸ ਲਾਲ ਦੀ ਆਬਾ ਉਸਦੀ ਮਹੱਤਤਾ ਉਸਦੀ ਚਮਕ ਦਮਕ ਉਵੇਂ ਫਿਰ ਭਗਤ ਹੋ ਜਾਂਦੀ ਹੈ। ਇਸੀ ਤਰ੍ਹਾਂ ਮਨ ਜੋ ਹੈ ਦੁੱਖ ਸੁੱਖ ਦਾ ਅਨੁਭਵ ਕਰਤਾ ਆਲਾ ਹੈ, ਦੁੱਖਾਂ ਸੁੱਖਾਂ ਨੂੰ ਅਨੁਭਵ ਕਰਨ ਵਾਲੀ ਚੀਜ਼ ਜਿਸਮੇ ਅੰਦਰ ਇਹੀ ਹੈ। ਇਹਦੇ ਉੱਪਰ ਜਦੋਂ ਦੁਨੀਆਂ ਦੇ ਵਿਵਹਾਰਾਂ ਗਾਣਾਂ ਕੰਨਿਆਂ ਕਰਕੇ ਅਸ਼ਾਂਤੀ ਘਬਰਾਹਟ ਇਹਨਾਂ ਦਾ ਕਾਰਨ ਦੁੱਖ ਇਹ ਗਲਬਾ ਆ ਪੈਂਦਾ ਹੈ, ਸਤਸੰਗ ਵਿੱਚ ਪਹੁੰਚ ਕੇ ਆਪਣਾ ਚਿੱਤ ਹਰੀ ਜਸ ਦੇ ਵਿੱਚ ਲਗਾ ਕੇ ਉਸਨੂੰ ਦੂਰ ਕਰਕੇ ਸ਼ਾਂਤ ਅਨੁਭਵ ਕਰਦਾ ਹੈ। ਤਦੇ ਗੁਰੂ ਜੀ ਨੇ ਕਿਹਾ ਸ਼ਾਂਤ ਕਿਤੇ ਨਹੀਂ, ਸ਼ਾਂਤ ਰਹਿਣ ਦੇ ਨਾਮ ਵਿੱਚ ਆਈਓ ਫਰਮਾਉਂਦੇ ਹਨ। ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ, ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪਰਵ ਚਿਤਨ ਆ ਰਹੀ ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਵਿਦ ਮਨ ਧੀਰੇ। ਦੁਨੀਆਂ ਦੇ ਕਿਤਨੇ ਪਦਾਰਥ ਸਭ ਕੁਛ ਵੀ ਹੋਵੇ, ਗੁਰੂ ਜੀ ਫਰਮਾਉਂਦੇ ਹਨ ਹਰੀ ਨਾਮ ਤੋਂ ਬਿਨਾ ਸ਼ਾਂਤ ਨਹੀਂ ਆ ਰਹੇ, ਬਲਕਿ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਇਸਨੂੰ ਗੰਦਗੀ ਦਾ ਕੀੜਾ ਦੱਸੇ। ਸੋ ਇਉਂ ਕਰਕੇ ਉਸਦੇ ਮਨ ਨੂੰ ਇਸਦੀ ਦਿਸ਼ਾ ਨੇ ਸ਼ਾਂਤ ਸੋ ਸ਼ਾਂਤੀ ਹੈ ਵਾਹਿਗੁਰੂ ਦੇ ਭਜਨ ਵਿੱਚ ਹੈ। ਸ਼ਾਂਤੀ ਨਾਮ ਤੋਂ ਬਿਨਾ ਨਾ ਹੋਵੇ, ਧੀਰਜ ਨਾ ਆਵੇ ਦੇ ਭਜਨ ਤੋਂ ਬਿਨਾਂ। ਸਤਸੰਗ ਵਿੱਚ ਹਰੀ ਜਸ ਵਿੱਚ ਮਨ ਨੂੰ ਲੀਨ ਕੀਤਾ ਜਾਏ, ਨਿਆਸ ਸਿਮਰਨ ਭਜਨ ਅਭਿਆਸ ਦੁਆਰਾ ਮਨ ਨੂੰ ਸ਼ਾਂਤੀ ਪ੍ਰਾਪਤੀ ਹੈ। ਇੱਕ ਕੋਈ ਰਾਜਾ ਜਿਸ ਦੀ ਸ਼ਾਦੀ ਹੁੰਦੀ ਹੈ, ਉਸਦੀ ਰਾਣੀ ਨੂੰ ਪੇਕਿਆਂ ਵੱਲੋਂ ਬੜਾ ਬੇਕੀਮਤਾ ਹਾਰ ਮਿਲਦਾ ਹੈ, ਜਿਸ ਦੀ ਬਹੁਤ ਜ਼ਿਆਦਾ ਕੀਮਤ ਉਸ ਨੂੰ ਹਰ ਵਕਤ ਆਪਣੇ ਗਲ ਵਿੱਚ ਪਹਿਨ ਕੇ ਰੱਖਦੀ ਹੈ, ਕਿਸੇ ਵਕਤ ਉਸਦਾ ਵਿਸਾ ਨਹੀਂ ਕਰਦੀ। ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰ ਗਿਆ। ਇੱਕ ਦਿਨ ਉਸਨੇ ਉਸ ਹਾਰ ਨੂੰ ਕਿਤੇ ਗਲ ਵਿੱਚੋਂ ਲਾ ਕੇ ਬਾਹਰ ਖੁੰਟੀ 'ਤੇ ਟੰਗ ਦਿੱਤਾ ਔਰ ਭੁੱਲ ਜਾਂਦੀ ਹੈ ਉਸਨੂੰ ਉਠਾਉਣਾ। ਇਲ ਦੀ ਨਿਗਾਹ ਬੜੀ ਤੇਜ਼ ਮੰਨੀ ਹੈ, ਦੂਰੋਂ ਬਹੁਤ ਉੱਚਾ ਉੱਡਦਾ ਇਲ ਜਾਨਵਰ ਜੋ ਹੈ, ਨਿਗਾਹ ਉਸਦੀ ਬਹੁਤ ਤੇਜ਼ ਹੈ, ਦੂਰੋਂ ਉਸਦੀ ਨਿਗਾਹ ਉਹ ਹਾਰ ਦਿਸਿਆ ਉਸਨੇ ਜਿਉਂ ਚਪੱਟਾ ਮਾਰਿਆ, ਚਪੱਟਾ ਮਾਰ ਕੇ ਉਸ ਹਾਰ ਨੂੰ ਆਪਣੇ ਪੰਜਾਂ ਵਿੱਚ ਪਕੜ ਕੇ ਲੈ ਜਾਂਦੀ ਹੈ। ਉਸਦਾ ਆਲਣਾ ਇੱਕ ਬੋਹੜ ਦੇ ਦਰਖਤ 'ਤੇ ਇੱਕ ਜੰਗਲ ਰੋਹੀ ਵਿੱਚ ਛੁੱਪੜ ਦੇ ਕਿਨਾਰੇ ਸੀ, ਜੋ ਦਰਖਤ ਉਹਦੇ ਉੱਪਰ ਸੀ। ਉਸ ਹਾਰ ਨੂੰ ਉਸ ਕਿਲ ਨੇ ਉਸਦੇ ਵਿੱਚ ਜਾ ਕੇ ਰੱਖ ਦਿੱਤਾ, ਜਿਸ ਦੇ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਉਸਦਾ ਆਲਣੇ ਤੋਂ ਨੀਚੇ ਲਟਕਦਾ ਰਿਹਾ, ਜਿਸ ਦਾ ਅਕਸ ਉਹ ਛੱਪੜ ਵਿੱਚ ਟਿੱਕੇ ਸਾਫ਼ ਪਾਣੀ ਵਿੱਚ ਪ੍ਰਤੀਤ ਹੁੰਦਾ ਸੀ। ਕੁਛ ਸਮਾਂ ਗੁਜ਼ਰੇ ਤੋਂ ਬਾਅਦ ਉਸ ਮਹਾਰਾਣੀ ਨੂੰ ਖਿਆਲ ਆਇਆ, ਉਹ ਮੇਰਾ ਗਲਾ ਸੁੰਨਾ ਜਿਹਾ, ਹਾਰ ਕਿੱਧਰ ਗਿਆ। ਢੂੰਡ ਕਰਨੀ ਸ਼ੁਰੂ ਕੀਤੀ, ਇੱਧਰ ਉੱਧਰ ਢੂੰਡਿਆ ਪਰ ਕਿਤੋਂ ਨਾ ਲੱਭਿਆ। ਅਖੀਰ ਚਿੱਤ ਨੂੰ ਬੜਾ ਸ਼ੌਕ ਹੋਇਆ, ਜਿਸ ਵਸਤੂ ਵਿੱਚ ਮੋਹ ਹੋਵੇ, ਪਿਆਰ ਹੋਵੇ, ਉਹ ਗਵਾਚ ਜੇ, ਇੱਧਰ ਉੱਧਰ ਹੋ ਜੇ, ਮਨ ਨੂੰ ਵਸੀ ਸ਼ੌਕ ਨੂੰ। ਸ਼ੌਕ ਹੋਣ ਦੇ ਕਾਰਨ ਸ਼ੌਕ ਗਾਹ ਦੇ ਵਿੱਚ ਮੇਲੇ ਵੇਸ਼ ਦੇ ਵਿੱਚ ਮੈਲੇ ਕੱਪੜੇ ਪਹਿਨ ਕੇ ਚਲੇ ਜਾਂਦੇ। ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਇੱਕ ਇਹੋ ਜਿਹੇ ਥਾਂ ਬਣੇ ਹੁੰਦੇ ਸਨ ਜਿਹਨੂੰ ਸ਼ੋਕ ਗਾਹ ਕਹਿੰਦੇ ਸਨ। ਜੇ ਕੋਈ ਦੁੱਖ ਤਕਲੀਫ ਕਸ਼ਟ ਰਾਣੀ ਨੂੰ ਹੋਣਾ, ਉੱਥੇ ਟੁੱਟੀ ਮੰਜੀ 'ਤੇ ਜਾ ਪੈਣਾ, ਰਾਜਾ ਨੇ ਆ ਕੇ ਪੁੱਛਣਾ ਕੀ ਦੁੱਖ ਹੈ। ਉਸਨੇ ਦੱਸਣਾ ਹੈ ਦੁੱਖ ਹੈ, ਰਾਜਾ ਨੇ ਨਿਵਿਰਤ ਕਰਨ ਦੀ ਕੋਸ਼ਿਸ਼ ਕਰਨੀ। ਸੋ ਇਸੇ ਤਰ੍ਹਾਂ ਉਹ ਸ਼ੋਕ ਗਾਹ ਵਿੱਚ ਜਾ ਪਹੁੰਚੀ। ਬਾਹਰੋਂ ਰਾਜਾ ਆਇਆ, ਪੁੱਛਣ ਤੋਂ ਪਤਾ ਲੱਗਾ ਵੀ ਮਹਾਰਾਣੀ ਤਾਂ ਸ਼ੋਕ ਗਾਹ ਵਿੱਚ ਹੈ। ਉੱਥੇ ਪਹੁੰਚਿਆ, ਕੀ ਕਾਰਨ, ਕੀ ਦੁੱਖ ਹੈ, ਕੀ ਤਕਲੀਫ ਹੈ, ਕੀ ਕਸ਼ਟ ਹੈ? ਕਹਿਣ ਲੱਗੀ, ਉਹ ਹਾਰ ਜਿਹੜਾ ਮੈਨੂੰ ਪੇਕਿਆਂ ਵੱਲੋਂ ਮਿਲਿਆ ਸੀ, ਪਤਾ ਨਹੀਂ ਕਿੱਧਰ ਗੁਆਚ ਗਿਆ। ਢੂੰਡ ਬੜੀ ਕੀਤੀ ਪਰ ਕਿਤੋਂ ਨਹੀਂ ਲੱਭਿਆ। ਉਸਦੇ ਨਾਲ ਮੇਰਾ ਬਹੁਤਾ ਹਿੱਤ ਸੀ, ਜਿਤਨੀ ਦੇਰ ਤੱਕ ਨਹੀਂ ਮਿਲਦਾ ਮੇਰਾ ਜੀਵਨ ਸੁਖੀ ਨਹੀਂ ਹੁੰਦਾ। ਰਾਜਾ ਕਹਿਣ ਲੱਗਾ, ਮਹਿਲਾ ਵੇਸ਼ ਛੋਡੋ, ਹੁਣੀ ਮੈਂ ਸ਼ਹਿਰ ਵਿੱਚ ਡਾਉਂਡੀ ਫਰਵਾ ਦਿੰਦਾ, ਜਿੱਥੇ ਕਿਤੇ ਹੋਵੇਗਾ ਲੱਭ ਜਾਏ, ਘਬਰਾਓ ਨਾ। ਵਜ਼ੀਰ ਨੂੰ ਕਹਿ ਕੇ ਡਾਉਂਡੀ ਫਰਵਾ ਦਿੱਤੀ, ਮਹਾਰਾਣੀ ਦਾ ਹਾਰ ਗੁਆਚ ਗਿਆ, ਜੇ ਕੋਈ ਲਿਆ ਕੇ ਦੇਵੇ ਉਹਨੂੰ ਬੜਾ ਭਾਰਾ ਇਨਾਮ ਮਿਲੇਗਾ। ਸੋ ਸਭ ਨੇ ਡਾਉਂਡੀ ਸੁਣੀ, ਪਰ ਕਈ ਦਿਨ ਤੋਂ ਬਾਅਦ ਵੀ ਕਿਸੇ ਨੂੰ ਹਾਰ ਦਾ ਪਤਾ ਨਾ ਲੱਗਿਆ। ਫਿਰ ਰਾਣੀ ਨੇ ਕਿਹਾ ਵੀ ਇਹ ਕੀ ਸਬੱਬ, ਅਜੇ ਤੱਕ ਕਿਸੇ ਨੇ ਪਤਾ ਨਹੀਂ ਦਿੱਤਾ ਹਾਰ ਦੀ ਬਾਬਤ। ਰਾਜਾ ਕਹਿਣਾ, ਕੋਈ ਨਾ, ਫਿਰ ਡਾਉਂਡੀ ਫਰਵਾ ਦਿੰਦੇ ਹਾਂ। ਫਿਰ ਡਾਉਂਡੀ ਫਰਵਾਈ, ਜੇ ਕਿਸੇ ਨੂੰ ਹਾਰ ਨਹੀਂ ਲੱਭਿਆ ਪਤਾ ਹੀ ਦੇ ਦੇਵੇ, ਉਹਨੂੰ ਵੀ ਬੜਾ ਇਨਾਮ ਦਿੱਤਾ ਜਾਵੇ। ਸ਼ਹਿਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ, ਰੋਜ਼ ਬਾਹਰ ਲੱਕੜਾਂ ਚੁੱਕਣ ਵਾਸਤੇ ਜਾਂਦਾ ਹੈ, ਸਵੇਰੇ ਘਰੋਂ ਨਿਕਲ ਜਾਂਦਾ, ਸ਼ਾਮ ਨੂੰ ਆਉਂਦਾ ਹੈ। ਇੱਕ ਭਰਾ ਲੱਕੜਾਂ ਦਾ ਲਿਆਉਂਦਾ ਹੈ, ਲੱਕਿਆ ਤੇਲੀ ਵਰਤਦਾ, ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ। ਇਉਂ ਉਹ ਅੱਜ ਲੱਕੜਾਂ ਦੀ ਭਰੀ ਲਈ ਆਉਂਦਾ। ਉਹ ਗਰਮੀ ਦਾ ਮੌਸਮ ਸੀ, ਉਸ ਛੱਪੜ ਦੇ ਕਿਨਾਰੇ 'ਤੇ ਜਿੱਥੇ ਬੋਹੜ ਦਾ ਦਰਖਤ ਸੀ, ਉਸ ਦਰਖਤ ਦੇ ਉੱਪਰ ਕਿਲ ਦਾ ਆਲਣਾ, ਉਹਦੇ ਵਿੱਚ ਹਾਰ ਪਿਆ, ਥੋੜ੍ਹਾ ਜਿਹਾ ਹਿੱਸਾ ਲਟਕਦਾ, ਜਿਸਦਾ ਟਿੱਕੇ ਸਾਫ਼ ਪਾਣੀ ਵਿੱਚ ਅਕਸ ਦੀਂਦਾ ਸੀ। ਕੁਦਰਤੀ ਉੱਥੇ ਲੱਕੜਾਂ ਦੀ ਭਰੀ ਛਿੱਟ ਕੇ ਬੈਠ ਜਾਂਦਾ ਹੈ। ਪਾਣੀ ਸਾਫ਼ ਸੀ, ਟਿੱਕਿਆ ਸੀ, ਹਾਰ ਥੋੜ੍ਹਾ ਜਿਹਾ ਜਿਹੜਾ ਬਾਹਰ ਆਲਣੇ ਤੋਂ ਨੀਚੇ ਲਟਕਦਾ ਸੀ, ਉਹਦਾ ਅਕਸ ਪਾਣੀ ਵਿੱਚ ਨਜ਼ਰ ਪਿਆ। ਉਸਨੇ ਉਹਨੂੰ ਵੀ ਡੌਂਡੀ ਸੁਣੀ ਹੋਈ ਸੀ, ਮਹਾਰਾਣੀ ਦਾ ਹਾਰ ਗੁਆਚ ਗਿਆ ਹੈ, ਜੇ ਕੋਈ ਲਿਆ ਕੇ ਦੇਵੇ ਜਾਂ ਉਸਦੀ ਬਾਬਤ ਪਤਾ ਵੀ ਦੇ ਦੇਵੇ, ਬੜਾ ਇਨਾਮ ਦਾ ਭਾਗੀ ਹੋਏਗਾ। ਉਸਨੇ ਸੋਚਿਆ, ਉਹ ਹਾਰ ਦਿੰਦਾ ਸਾਨੂੰ ਛੁੱਪੜ ਵਿੱਚ, ਜੇ ਮੈਂ ਹਾਰ ਕੱਢ ਕੇ ਲੈ ਜਾਵਾਂ 1000 ਰੁਪਏ ਮੈਨੂੰ ਨਾ ਮਿਲਣ। ਇਉਂ ਕਰਕੇ ਉਸਨੇ ਉਸ ਪਾਣੀ ਵਿੱਚ ਪ੍ਰਵੇਸ਼ ਕੀਤਾ। ਪਾਣੀ 'ਚ ਪ੍ਰਵੇਸ਼ ਕਰਨ ਦੀ ਦੇਰ ਸੀ, ਚਿੱਕੜ ਯਾਨੀ ਗਾਰਾ ਹੁੰਦਾ, ਪਾਣੀ ਦੇ ਹੇਠਾਂ ਹਿੱਲ ਗਿਆ। ਉਹ ਸਾਫ਼ ਪਾਣੀ ਵਿੱਚ ਟਿੱਕੇ, ਪਾਣੀ ਵਿੱਚ ਜੋ ਅਕਸ਼ ਦੀਂਦਾ ਸੀ ਉਹਦਾ ਵਾਪਸ ਗੁੰਮ ਹੋ ਜਾਣਾ ਹੋਇਆ ਲਾਜ਼ਮੀ ਹੈ। ਸਿਉਂ ਦਿਸਣੋਂ ਹਟ ਗਿਆ, ਭਾਵੇਂ ਬੜੀ ਦੇਰ ਤੱਕ ਚਿੱਕੜ ਵਧਿਆ, ਲੇਕਿਨ ਹਾਰ ਕਿੱਥੋਂ ਲੱਭਣਾ ਸੀ, ਕਿਉਂਕਿ ਉੱਥੇ ਅਕਸ਼ ਹੀ ਅਕਸ਼ ਗੁੰਮ ਹੋ ਗਿਆ। ਅਸੀਂ ਥੱਕ ਕੇ ਘਰ ਆ ਗਿਆ ਵੀ ਹੈ ਤਾਂ ਇੱਥੇ, ਕੱਲ੍ਹ ਇੱਥੋਂ ਢੂੰਡਾਂਗੇ। ਸੋ ਘਰ ਆ ਕੇ ਸਰੀਰ ਨੂੰ ਚਿੱਕੜ ਵਗੈਰਾ ਲੱਗਿਆ ਦੇਖ ਕੇ ਘਰ ਵਾਲੀਆਂ ਪੁੱਛੇ ਕੀ ਕਾਰਨ। ਸਾਰੀ ਗੱਲ ਦੱਸੀ ਗਈ ਵੀ ਹਾਰ ਜੋ ਡੌਂਡੀ ਫਿਰੀ ਸੀ ਰਾਜਾ ਦੀ ਰਾਣੀ ਦਾ, ਉਹ ਛੱਪੜ ਵਿੱਚ ਮੈਂ ਢੂੰਡਦਾ ਸਾਂ, ਉੱਥੇ ਮੇਰੇ ਸਰੀਰ ਨੂੰ ਗਾਲਾ ਗੂਲਾ ਲੱਗ ਗਿਆ ਹੋਰ ਹੈ ਉੱਥੇ, ਕੱਲ੍ਹ ਉੱਥੇ ਜਾ ਕੇ ਟੁੰਡਾਂਗਾ, ਕੱਲ੍ਹ ਮੈਂ ਲੱਕੜਾਂ ਚੁਗਣ ਨਹੀਂ ਜਾਵਾਂਗਾ, ਹਾਰ ਨੂੰ ਹੀ ਟੁੰਡਾ ਜਾ। ਦੂਸਰੇ ਦਿਨ ਸਿੱਧਾ ਉੱਥੇ ਪਹੁੰਚਿਆ, ਸਾਫ਼ ਪਾਣੀ ਟਿਕਿਆ, ਪਾਣੀ ਉਹਦੇ ਵਿੱਚ ਅਕਸ਼ ਦਿਸਣਾ ਹੀ ਸੀ। ਹਾਂ, ਕਿਨਾਰੇ 'ਤੇ ਖੜ੍ਹ ਕੇ ਅੱਛੀ ਤਰ੍ਹਾਂ ਸ਼ਿਸ਼ਤ ਲਗਾਈ ਵੀ ਆਹ ਥਾਂ ਹੈ, ਕੱਲ੍ਹ ਸ਼ਾਇਦ ਮੇਰੇ ਤੋਂ ਗਲਤੀ ਰਹਿ ਗਈ, ਤਦੇ ਮੈਨੂੰ ਇੱਥੋਂ ਹਾਰ ਨਾ ਲੱਭਿਆ। ਉਸਨੇ ਐਨ ਨਿਸ਼ਾਨਾ ਲਗਾ ਕੇ ਉੱਥੇ ਛਾਲ ਮਾਰੀ ਜਿੱਥੇ ਉਹਦਾ ਅਕਸ਼ ਪੈਂਦਾ ਸੀ। ਛਾਲ ਲੱਗਣ 'ਤੇ ਚਿੱਕੜਨੀ ਚੋਟ ਖੜ੍ਹਾ, ਸੋ ਪਾਣੀ ਦੀ ਸਫਾਈ ਔਰ ਟਿੱਕੇ ਪਾਣੀ ਦੀ ਜਿਹੜਾ ਅਕਸ਼ ਪੈਂਦਾ ਸੀ ਉਹ ਗੁੰਮ ਹੋ ਗਿਆ, ਦਿਸਣੋਂ ਹਟ ਗਿਆ। ਅਖੀਰ ਜਿਸ ਵਕਤ ਨਾ ਲੱਭਿਆ ਹਰ ਬੜੀ ਦੇਰ ਤੱਕ, ਫਿਰ ਉਸੀ ਤਰ੍ਹਾਂ ਆ ਜਾਂਦਾ ਹੈ। ਦੂਸਰੇ ਦਿਨ ਫਿਰ ਸਵੇਰੇ ਉੱਥੇ ਜਾਂਦਾ ਹੈ, ਕਈ ਦਿਨ ਇਸੀ ਤਰ੍ਹਾਂ ਚਿੱਕੜ ਮੰਦੇ, ਕਿਉਂਕਿ ਜਦੋਂ ਸਵੇਰੇ ਜਾਵੇ ਪਾਣੀ ਟਿੱਕਿਆ ਅਤੇ ਸਾਫ਼ ਹੁੰਦਾ ਸੀ, ਉੱਥੇ ਉਹਦਾ ਅਕਸ਼ ਨਹੀਂ ਹੁੰਦਾ ਸੀ। ਸੋ ਜਦੋਂ ਟੁੰਡਣ ਲੱਗਣਾ, ਚਿੱਕੜ ਹੋ ਜਾਣਾ, ਪਾਣੀ ਦੀ ਸਫਾਈ ਔਰ ਟਕਾ ਦੂਰ ਹੋ ਜਾਣਾ, ਉਹਦਾ ਅਕਸ਼ ਵੀ ਗੁੰਮ ਹੋ ਜਾਣਾ, ਅਸੀਂ ਹੈਰਾਨ ਹੋ ਗਿਆ, ਅਸ਼ਚਰਜ ਬਾਤ ਹੈ, ਹਾਰ ਇੱਥੇ ਹੈ, ਮੈਨੂੰ ਲੱਭਦਾ ਨਹੀਂ, ਕਾਰਨ ਕੀ ਹੈ। ਫਿਰ ਉਸਨੇ ਸੋਚਿਆ, ਚਲੋ ਰਾਜਾ ਨੇ ਵੀ ਡੋਂਡੀ ਫਰਵਾਈ ਸੀ, ਜੇ ਹਾਰ ਨਾ ਲਿਆ ਕੇ ਦੇਵੇ ਕੋਈ ਅਤੇ ਉਹਦੀ ਬਾਬਤ ਪਤਾ ਦੇ ਦੇਵੇ, ਢੂੰਡ ਅਸੀਂ ਖੁਦ ਕਰਵਾ ਲਵਾਂਗੇ, ਉਹਨੂੰ ਵੀ ਬੜਾ ਇਨਾਮ ਦੇ ਦਿੱਤਾ ਜਾਏਗਾ। ਅੱਜ ਰਾਜਾ ਦੇ ਦਰਬਾਰ ਵਿੱਚ ਪਹੁੰਚਿਆ, ਦਰਬਾਰ ਨੂੰ ਕਹਿਣਗੇ, ਦਰਬਾਰ ਮੇਰੀ ਬਾਬਤ ਜਾ ਕੇ ਅਰਜ਼ ਕਰੋ ਰਾਜਾ ਨੂੰ, ਮੈਂ ਹਾਰ ਦੀ ਬਾਬਤ ਖਬਰ ਦੇਣ ਆਇਆ। ਸੋ ਉਸਨੇ ਖਬਰ ਦਿੱਤੀ, ਅੱਗੇ ਬੁਲਾ ਲਿਆ ਗਿਆ, ਕਹਿਣ ਲੱਗਾ, ਦੇਖੋ ਸਰਕਾਰ, ਮੇਰੇ ਨਾਲ ਮੋਤਬਰ ਆਦਮੀ ਭੇਜ ਦਿਉ, ਮੈਂ ਹਾਰ ਦਿਖਾ ਦਿੰਦਾ, ਉੱਥੋਂ ਢੂੰਡ ਲੈਣਾ, ਲੈ ਆਉਣਾ, ਤੁਹਾਡੀ ਆਪਣੀ ਹਿੰਮਤ, ਅਤੇ ਮੈਂ ਹਾਰ ਜ਼ਰੂਰ ਦਿਖਾ ਦਿਆਂਗਾ, ਆਪ ਚੱਲੋ ਜਾਂ ਖਾਸ ਮੋਤਬਰ ਬੰਦਾ ਭੇਜ ਦਿਉ। ਰਾਜਾ ਨੇ ਖਾਸ ਮੋਤਬਰ ਆਦਮੀ ਭੇਜ ਦਿੱਤਾ, ਛੱਪੜ ਦੇ ਕਿਨਾਰੇ ਖੜ੍ਹ ਕੇ ਦਿਖਾ ਦਿੱਤਾ, ਕਹਿਣ ਉਹ ਦੇਖੋ ਉਹ ਹਾਰ ਪਿਆ ਹੋਇਆ, ਜਿੱਥੇ ਅਕਸ਼ ਪੈਂਦਾ ਸੀ ਉਹ ਹਾਰ ਪਿਆ। ਉਸਨੇ ਵੀ ਇਸ ਗੱਲ ਦੀ ਬਾਬਤ ਨਾ ਸਮਝਿਆ, ਸਮਝੇ ਵੀ ਠੀਕ ਹੈ, ਹਾਰ ਇੱਥੇ ਪਿਆ ਛੱਪੜ ਦੇ ਵਿੱਚ, ਕਹਿਣ ਲੱਗਾ ਹਾਂ ਮੈਨੂੰ ਇਨਾਮ ਦਵਾ ਦਿਉ ਜਿਤਨਾ ਰੱਖਿਆ ਗਿਆ, ਮੈਂ ਤੁਹਾਨੂੰ ਦੱਸ ਦਿੱਤਾ, ਢੂੰਡ ਕਰ ਲੈਣੀ ਤੁਹਾਡੀ ਆਪਣੀ ਹਿੰਮਤ ਰੱਖਣੀ। ਉਸਨੂੰ ਜਥਾਯੋਗ ਇਨਾਮ ਦਵਾ ਦਿੱਤਾ ਗਿਆ। ਕਈ ਦਿਨ ਉੱਥੇ ਢੂੰਡ ਹੁੰਦੀ ਰਹੀ, ਰਾਜਾ ਦੇ ਕਰਮਚਾਰੀ ਜਿਤਨੇ ਹੋਰ ਅਹਿਲਕਾਰ, ਅਖੀਰ ਰਾਜਾ ਖੁਦ ਆਇਆ, ਜਦੋਂ ਉਹਨਾਂ ਨੂੰ ਨਾ ਲੱਭਿਆ, ਇੱਕ ਦਿਨ ਰਾਜਾ ਹੋਰ ਅਹਿਲਕਾਰਾਂ ਦੇ ਸਮੇਤ ਉਸੀ ਤਰ੍ਹਾਂ ਚਿੱਕੜ ਵਿੱਚ ਲਿਬੜੇ ਬੈਠੇ ਹੋਏ ਹਨ, ਕਿਉਂਕਿ ਜਿੱਥੇ ਦਰਅਸਲ ਹਾਰ ਸੀ ਉੱਥੇ ਤਾਂ ਢੂੰਡਿਆ ਨਹੀਂ ਸੀ ਜਾਂਦਾ, ਜਿੱਥੇ ਸਿਰਫ ਅਕਸ਼ ਪੈਂਦਾ ਸੀ ਉੱਥੇ ਹਾਰ ਦੀ ਢੂੰਡ ਹੋ ਰਹੀ ਸੀ। ਅਖੀਰ ਇਉਂ ਚਿੱਕੜ 'ਚ ਲਿਬੜਿਆਂ ਬੈਠੇ ਹੁਣ ਦੇਖ ਕੇ ਕੋਈ ਸਮਝ ਵਾਲਾ ਸਿਆਣਾ ਆਦਮੀ ਆ ਜਾਂਦਾ ਹੈ, ਪੁੱਛਦਾ ਗੱਲ ਕੀ ਹੈ, ਸਾਰੇ ਅਹਿਲਕਾਰ ਰਾਜਾ ਦੇ ਸਮੇਤ ਚਿੱਕੜ ਵਿੱਚ ਲਿਬੜੇ ਬੈਠੇ ਹੋ, ਕੀ ਕਾਰਨ, ਤੁਹਾਨੂੰ ਕੀ ਦੁੱਖ ਛਿੜਿਆ। ਕਹਿਣ ਲੱਗੇ, ਜੀ ਮਹਾਰਾਣੀ ਦਾ ਹਾਰ ਗੁਆਚ ਗਿਆ ਹੈ, ਇਹ ਛੱਪੜ ਵਿੱਚ ਹੈ, ਉਸਨੂੰ ਢੂੰਡਦੇ ਢੂੰਡਦੇ ਖੜ੍ਹੇ ਸਰੀਰ ਨੂੰ ਚਿੱਕੜ ਗਾਰਾ ਲੱਗ ਗਿਆ, ਕਿੱਥੇ ਹੈ, ਬਹਿ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਬੈਠ ਗਿਆ, ਥੋੜ੍ਹੀ ਦੇਰ ਵਿੱਚ ਪਾਣੀ ਟਿੱਕ ਗਿਆ, ਸਫ਼ਾ ਹੋ ਗਿਆ, ਫਿਰ ਅਕਸ਼ ਪੈਣਾ ਸ਼ੁਰੂ ਹੋ ਗਿਆ। ਉੱਥੇ ਕਹਿਣਾ, ਉਹ ਦੇਖੋ ਹਾਰ ਹੈ ਉੱਥੇ, ਕਿਤਨੀ ਦੇਰ ਦੇ ਢੂੰਡਦੇ ਹਾਂ, ਕਿਤਨਿਆਂ ਨੇ ਢੂੰਡਿਆ ਪਰ ਹਾਰ ਲੱਭਦਾ ਨਹੀਂ, ਇਸ ਝੱਜ ਕੱਲ੍ਹ ਖਬਰ ਨਹੀਂ ਕੀ ਹੈ, ਇਹ ਗੱਲ ਹੈ। ਇਹ ਜਦੋਂ ਉਹਨਾਂ ਦੀ ਉਸਨੇ ਗਲਤੀ ਸਮਝੀ, ਸਮਝਿਆ ਵੀ ਉਹ ਕਿਸੇ ਨੂੰ ਵੀ ਸਮਝ ਨਹੀਂ ਪ੍ਰਤੀਤ ਹੁੰਦੀ, ਜਿੱਥੇ ਹਾਰ ਦਾ ਸਿਰਫ ਅਕਸ਼ ਪੈਂਦਾ ਹੈ ਉੱਥੇ ਢੂੰਡਦੇ, ਜਿੱਥੇ ਅਕਸ਼ ਪੈਂਦਾ ਉੱਥੋਂ ਹਾਰ ਨੂੰ ਲੱਭਣਾ ਕੀ ਹੈ, ਜਿੱਥੇ ਕਿਸੇ ਵਸਤੂ ਦਾ ਅਕਸ਼ ਪੈਂਦਾ ਹੈ ਉੱਥੇ ਅਸਲ ਵਸਤੂ ਤਾਂ ਹੁੰਦੀ ਨਹੀਂ, ਉੱਥੇ ਤਾਂ ਸਿਰਫ ਅਕਸ਼ ਹੀ ਅਕਸ਼ ਹੁੰਦਾ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਚਿਹਰੇ ਦਾ ਅਕਸ਼ ਹੋਵੇ, ਉਹ ਅਸਲੀਅਤ ਥੋੜ੍ਹੋ ਹੁੰਦੀ ਹੈ। ਇਉਂ ਕਰਕੇ ਕਹਿਣ ਲੱਗਾ, ਜੇਕਰ ਮੈਂ ਤੁਹਾਨੂੰ ਹਾਰ ਦੇ ਦੇਵਾਂ ਫਿਰ ਦੱਸੋ। ਰਾਜਾ ਕਹਿਣ ਲੱਗਾ, ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ। ਸੋ ਜਿਸ ਵਕਤ ਇਹ ਗੱਲ ਕਹੀ, ਦਰਖਤ 'ਤੇ ਚੜ੍ਹਦਾ ਹੈ, ਦਰਖਤ 'ਤੇ ਚੜ੍ਹ ਕੇ ਜਿੱਥੇ ਇਲ ਦਾ ਆਲਣਾ ਸੀ ਉੱਥੇ ਪਹੁੰਚਦਾ ਹੈ, ਉੱਥੋਂ ਪਹੁੰਚ ਕੇ ਉਹਦੇ ਵਿੱਚੋਂ ਹਾਰ ਲੈ ਕੇ ਰਾਜਾ ਦੇ ਅੱਗੇ ਲਿਆ ਰੱਖਿਆ। ਬੜੀ ਖੁਸ਼ੀ ਹੋਈ, ਦ੍ਰਿਸ਼ਟਾਂਤ ਮਿਸਾਲ ਹੈ, ਜਿਵੇਂ ਹਾਰ ਦੀ ਢੂੰਡ ਸਿਰਫ ਉੱਥੇ ਹੋ ਰਹੀ ਸੀ ਜਿੱਥੇ ਸਿਰਫ ਹਾਰ ਦਾ ਅਕਸ਼ ਪੈਂਦਾ ਸੀ ਥੋੜ੍ਹੀ ਦੇਰ ਵਾਸਤੇ, ਉਹ ਵੀ ਟਿੱਕੇ ਸਾਫ਼ ਪਾਣੀ ਦੇ ਵਿੱਚ। ਸੋ ਸਾਰੀ ਦੁਨੀਆ ਯਾਨੀ ਕਿਤਨੇ ਲੋਕ ਉੱਥੇ ਢੂੰਡ ਥੱਕੇ, ਲੇਕਿਨ ਉੱਥੋਂ ਅਸਲੀ ਹਾਰ ਨਾ ਲੱਭਿਆ, ਜਿੱਥੋਂ ਜਿੱਥੇ ਹਾਰ ਪਿਆ ਹੋਇਆ ਸੀ ਉੱਥੋਂ ਥੋੜ੍ਹੀ ਦੇਰ ਵਿੱਚ ਹੀ ਲੱਭ ਗਿਆ। ਇਸੀ ਤਰ੍ਹਾਂ ਹੀ ਸੁਖ ਸਰੂਪ, ਸੁੱਖ ਦਾ ਸਮੁੰਦਰ, ਸ਼ਾਂਤੀ ਦਾ ਸਾਗਰ ਹਰੇਕ ਦੇ ਅੰਦਰ ਠਾਠਾਂ ਮਾਰ ਰਿਹਾ,
ਪਰ ਉਸਦੇ ਉੱਪਰ ਦੀ ਪਰਦੇ ਪੈ ਗਏ, ਉਸ ਨੂੰ ਹੋਰ ਥਾਵਾਂ ਤੋਂ ਹੋਰ ਚੀਜ਼ਾਂ ਵਿੱਚ ਢੂੰਡਿਆ ਜਾ ਰਿਹਾ ਹੈ, ਜਿੱਥੇ ਸਿਰਫ ਕਿਸੇ ਵੇਲੇ ਮਨ ਦੇ ਟਿਕਾ ਕਰਕੇ ਉਹਦਾ ਅਕਸ਼ ਪੈ ਜਾਂਦਾ ਹੈ, ਉੱਥੋਂ ਢੂੰਡ ਹੋ ਰਹੀ ਹੈ, ਤਦੇ ਦੁਨੀਆਂ ਨੂੰ ਉਹ ਸੁੱਖ ਅਸ਼ਾਂਤੀ ਲੱਭਦੀ ਨਹੀਂ ਹੈ। ਜੇ ਅਸਲ ਜਿੱਥੇ ਹੈ ਅਗਰ ਉੱਥੋਂ ਢੂੰਡਿਆ ਜਾਵੇ ਤਾਂ ਛੱਟ ਹੀ ਇਹਨੂੰ ਸੁੱਖ ਸ਼ਾਂਤੀ ਦੀ ਪ੍ਰਾਪਤੀ ਹੋ ਜਾਵੇ। ਉਹ ਹੈ ਹਰ ਇੱਕ ਦੇ ਅੰਦਰ, ਜਦੋਂ ਅਸੀਂ ਆਪਣੇ ਖਿਆਲ ਨੂੰ ਬਾਹਰੋਂ ਰੋਕ ਕੇ ਹੋਰ ਸਾਰੇ ਸੰਕਲਪ ਵਿਕਲਪ ਨੂੰ ਛੋੜ ਕੇ ਸਿਮਰਨ ਦੇ ਆਸਰੇ, ਬਾਣੀ ਦੇ ਆਸਰੇ ਉਸਦੇ ਨਾਲ ਇਕਾਗਰ ਕਰਾਂਗੇ, ਉਸਦੀ ਇਕਾਗਰਤਾ, ਉਸਦਾ ਟੱਚ ਯਾਨੀ ਮਨ ਦਾ ਟੱਚ ਉਸ ਵਾਹਿਗੁਰੂ ਆਨੰਦ ਦੇ ਸਾਗਰ ਨਾਲ ਹੋਵੇਗਾ, ਜੋ ਹਰ ਇੱਕ ਦੇ ਅੰਦਰ ਵਸਦਾ ਹੈ, ਅੰਦਰੋਂ ਹੀ ਸ਼ਾਂਤੀ ਸੁੱਖ ਲੱਭੇਗਾ। ਇਸੀ ਕਰਕੇ ਦੱਸਿਆ ਹੈ ਸੁੱਖ ਸ਼ਾਂਤੀ ਹਰ ਇੱਕ ਦੇ ਅੰਦਰ ਹੈ, ਪਰ ਇਹ ਦੁਨੀਆ ਦੇ ਵਿਹਾਰਾਂ ਧੰਦਿਆਂ ਵਿੱਚ ਲੱਗਣ ਕਰਕੇ ਮਨ ਖਿੜ ਜਾਂਦਾ ਹੈ, ਇਹ ਗੁਆਚ ਜਾਂਦੀ ਹੈ। ਅਤੇ ਫਿਰ ਜਦੋਂ ਸਤਸੰਗ ਵਿੱਚ ਪਹੁੰਚੀਦਾ ਹੈ, ਖਿਆਲ ਟਿਕਦਾ ਹੈ, ਇਕਾਗਰ ਹੁੰਦਾ ਹੈ, ਉਸਦੇ ਨਾਲ ਮਨ ਦਾ ਟੱਚ ਹੁੰਦਾ, ਅੰਦਰੋਂ ਹੀ ਸੁੱਖ ਸ਼ਾਂਤੀ ਦੇ ਚਰਖੇ ਵੱਜਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਨਾ ਗੁਰਬਾਣੀ, ਗੁਰਬਾਣੀ ਦਾ ਕੀਰਤਨ, ਨਾਮ ਦਾ ਸਿਮਰਨ, ਉਸ ਆਨੰਦ ਦੇ ਉੱਪਰੋਂ ਜਿਹੜੀਆਂ ਉਹ ਚੀਜ਼ਾਂ ਇਸ ਨੂੰ ਢਕੀ ਬੈਠੀਆਂ ਹਨ, ਉਹਨੂੰ ਲਾਹ ਦੇਣ ਦਾ ਇੱਕ ਜ਼ਰੀਆ ਰੱਖਿਆ ਗਿਆ ਹੈ। ਇਹ ਗੁਰੂ ਬਾਬਾ ਜੀ ਨੇ ਉਸ ਆਨੰਦ ਦੇ ਸਾਗਰ ਵਾਹਿਗੁਰੂ ਦੀ ਪ੍ਰਾਪਤੀ ਦੀ ਥਿਉਰੀ ਕੱਢੀ ਹੋਈ ਹੈ। ਸੁੱਖ ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਤਰ੍ਹਾਂ ਜਦੋਂ ਸਤਸੰਗ ਵਿੱਚ ਆ ਕੇ ਜਾਂ ਸਿਮਰਨ ਦੇ ਆਸਰੇ ਬਿਰਤੀ ਟਿਕ ਜਾਂਦੀ ਹੈ, ਮਨ ਟਿਕ ਜਾਂਦਾ, ਇਕਾਗਰ ਹੋ ਜਾਂਦਾ ਹੈ, ਅੰਦਰੋਂ ਸੁੱਖ ਸ਼ਾਂਤੀ ਅਨੁਭਵ ਹੋਣ ਲੱਗ ਪੈਂਦੀ ਹੈ, ਜੇ ਇਸ ਅਵਸਥਾ ਨੂੰ ਹਮੇਸ਼ਾ ਹੀ ਸਿਮਰਨ ਨਾਮ ਅਭਿਆਸ ਦੇ ਆਸਰੇ ਬਰਕਰਾਰ ਰੱਖਿਆ ਜਾਵੇ, ਹਰ ਵਕਤ ਹੀ ਖਿਆਲ ਇਉਂ ਟਿਕਿਆ ਰਹੇ, ਉਹ ਸੁੱਖ ਸ਼ਾਂਤੀ ਅਠਪਹਿਰੀ ਹਰ ਵਕਤ ਦੀ ਹੋ ਜਾਂਦੀ ਹੈ। ਪਰ ਕਿਉਂਕਿ ਜਿਸ ਸਤਸੰਗ ਵਿੱਚ ਪਹੁੰਚੀਦਾ ਉਤਨੀ ਦੇਰ ਤੱਕ ਮਨ ਸੁੱਖ ਸ਼ਾਂਤ ਹੋ ਜਾਂਦਾ, ਫਿਰ ਜਦੋਂ ਧੰਨਿਆਂ ਵਿੱਚ ਪਰਚ ਜਾਂਦਾ ਹੈ, ਉੱਧਰ ਲੱਗ ਜਾਂਦਾ, ਉਹਨਾਂ ਦਾ ਅਸਰ ਫਿਰ ਮਨ 'ਤੇ ਪੈ ਜਾਂਦਾ ਹੈ, ਫਿਰ ਉਹੀ ਅਸਰ, ਉਹੀ ਗੰਧਲਾਪਨ, ਫਿਰ ਜਾ ਕੇ ਫਿਰ ਸਤਸੰਗ ਵਿੱਚ ਪਹੁੰਚਦਾ, ਫਿਰ ਸ਼ਾਂਤੀ। ਇਸ ਕਰਕੇ ਸਤਸੰਗ ਇਲਾਵਾ ਆਮ ਵਕਤ ਜਿਹੜਾ ਹੁੰਦਾ, ਤਾਂ ਦੇ ਗੁਰੂ ਜੀ ਨੇ ਇੱਕ ਇਹੋ ਜਿਹੀ ਯੁਕਤੀ ਹੈ ਜਾਂ ਢੰਗ ਵੀ ਦੱਸਿਆ ਹੋਇਆ ਹੈ, ਜਿਸ ਨੂੰ ਅਸੀਂ ਤੁਰਦੇ ਫਿਰਦੇ ਬਹਿੰਦੇ ਉੱਠਦੇ ਸੌਂਦੇ ਜਾਗਦੇ ਅੰਦਰ ਨਾਮ ਦੀ ਲਿਪ ਦੁਆਰਾ ਜਾਰੀ ਰੱਖ ਸਕਦੇ ਹਾਂ। ਸੋ ਜਿਹੜਾ ਸ਼ਾਂਤੀ ਦਾ ਚਾਹਵਾਨ ਹੈ, ਹਰ ਵਕਤ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣਾ ਚਾਹੁੰਦਾ ਹੈ, ਉਹ ਉਸ ਸਿਮਰਨ ਅਭਿਆਸ ਦੇ ਮਾਰਗ ਖਾ ਕੇ ਉਹਦੇ ਵਿੱਚ ਖਾਸ ਕੋਈ ਦਿੱਕਤ ਪੇਸ਼ ਨਹੀਂ ਆਉਂਦੀ, ਕੋਈ ਜਲਧਾਰੇ ਨਹੀਂ ਕਰਨੇ, ਤਿੰਨੀਆਂ ਨਹੀਂ ਤਾਪਣੀਆਂ, ਮੁਸ਼ਕਿਲ ਸਾਧਨ ਕੋਈ ਨਹੀਂ, ਅੰਦਰ ਲਿਪ ਚੱਲ ਰਹੀ ਹੈ। ਨਾਮ ਦੀ ਥਿਉਰੀ ਗੁਰੂ ਬਾਬਾ ਜੀ ਨੇ ਕਿਹੋ ਜਿਹੀ ਪ੍ਰਚਲਿਤ ਕੀਤੀ ਹੈ, ਜਿਹਦੇ ਵਾਸਤੇ ਦਿਮਾਗ 'ਤੇ ਖਾਸ ਕੋਈ ਬੋਝ ਨਹੀਂ ਪੈਂਦਾ, ਗਰਮੀ ਖੁਸ਼ਕੀ ਵੀ ਨਹੀਂ ਵਧਾਉਂਦਾ ਹੈ, ਜਿਵੇਂ ਪ੍ਰਾਣਾਯਾਮ ਦੁਆਰਾ ਵੱਧਦੀਆਂ ਹਨ, ਅਤੇ ਬਲਕਿ ਸਿਮਰਨ ਦੇ ਆਸਰੇ ਨੌਨੀ ਦਾ ਅੰਮ੍ਰਿਤ ਪੁਰਬ ਕਾ ਨਾਮ ਦੇ ਹੀ ਮੈਂ ਇਸ਼ਕਾ ਵਿਸਰਾਮ। ਉਹ ਨਾਮ ਨੌਨੀ ਦੀਆਂ ਦਾ ਦਾਤਾ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹਰ ਇੱਕ ਦੇ ਅੰਦਰ ਵਸ ਰਿਹਾ ਹੈ, ਦੇਹ ਦੇ ਹਰ ਇੱਕ ਦੇਹ ਦੇ ਵਿੱਚ ਉਹਦਾ ਵਿਸਰਾਮ ਹੈ। ਸੋ ਯਾਨੀ ਉਹ ਵੈਖਰੀ ਬਾਣੀ ਜ਼ਬਾਨ ਹਿਲਾ ਕੇ ਤਾਂ ਸਾਰੇ ਹੀ ਨਾਮ ਜਪਦੇ ਹਨ, ਉਸ ਤੋਂ ਅੱਗੇ ਮਤਲਬ ਬਾਣੀ ਦੁਆਰਾ ਵੀ ਭਜਨ ਹੋ ਰਿਹਾ ਹੈ, ਜਿੱਥੇ ਜ਼ਬਾਨ ਵੀ ਨਹੀਂ ਹਿਲਦੀ, ਬੁੱਲ ਵੀ ਨਹੀਂ ਹਿਲਦੇ। ਦੋ ਕਿਸਮ ਦਾ ਸਿਮਰਨ ਹੈ ਨਾ, ਅਜੱਪਾ ਹੈ ਔਰ ਜਾਪ ਹੈ। ਜਾਪ ਉਹਨੂੰ ਕਹਿੰਦੇ ਜਿੱਥੇ ਜ਼ਬਾਨ ਹਿੱਲੇ ਬੁੱਲ ਹਿੱਲਣ, ਉਹਨੂੰ ਜਾਪ ਕਿਹਾ ਜਾਂਦਾ ਹੈ। ਜਿੱਥੇ ਜ਼ਬਾਨ ਨਾ ਹਿੱਲੇ ਬੁੱਲ ਨਾ ਹਿੱਲਣ, ਸਿਰਫ ਖਿਆਲ ਹੀ ਕੰਮ ਕਰੇ, ਖਿਆਲ ਦੇ ਨਾਲ ਹੀ ਭਜਨ ਹੋਵੇ, ਉਹਨੂੰ ਅਜੱਪਾ ਕਿਹਾ ਜਾਂਦਾ ਹੈ। ਅਜੱਪਾ ਜਾਪਣਾ ਵਿਸਰੇ ਆਦਿ ਜੁਗਾਦ ਸਮਾਏ। ਇਸ ਦੀ ਮਹਿਮਾ ਬਹੁਤ ਹੀ ਕੀਤੀ ਹੋਈ ਹੈ ਥਾਂ ਗੁਰੂ ਜੀ ਨੇ, ਗੁਰੂ ਦਸਮੇਸ਼ ਜੀ ਨੇ ਇਸੀ ਕਰਕੇ ਕਿ ਅਜੱਪਾ ਜਾਪਣਾ ਵਿਸਰੇ ਆਦਿ ਜੁਗਾਦ ਸਮਾਏ। ਸੋ ਉਹ ਵਿਸਰਦਾ ਨਹੀਂ, ਹਰ ਇੱਕ ਦੇ ਅੰਦਰ ਹੋ ਰਿਹਾ ਹੈ, ਸਵਾਸ ਸਵਾਸ ਵਿੱਚੋਂ ਅਜੱਪਾ ਹੋ ਰਿਹਾ ਹੈ, ਗੁਰਮੁਖ ਰੋਮ ਰੋਮ ਹਰ ਤਿਆਵੇ ਅਜੱਪਾ ਹੋ ਰਿਹਾ ਹੈ, ਮਿੱਟੀ ਵਿੱਚ ਅਜੱਪਾ ਹੋ ਰਿਹਾ, ਦਸਵੇਂ ਦੁਆਰ ਵੀ ਅਜੱਪਾ ਹੋ ਰਿਹਾ। ਯਾਨੀ ਉਸ ਦੇ ਵਾਸਤੇ ਸਿਰਫ ਪ੍ਰੈਕਟਿਸ, ਯਾਨੀ ਖਿਆਲ ਅਭਿਆਸ ਵੀ ਥੋੜ੍ਹਾ ਜਿਹਾ ਕਰਨਾ ਪੈਂਦਾ ਹੈ। ਇਉਂ ਕਰਕੇ ਫਿਰ ਜਦੋਂ ਮਨ ਉਸਦੇ ਨਾਲ ਲੱਗਿਆ ਰਹੇ, ਹਰ ਵਕਤ ਤੁਰਦੇ ਫਿਰਦੇ ਬਹਿੰਦੇ ਉੱਠਦੇ, ਉਹ ਅਵਸਥਾ ਜਾਰੀ ਰਹਿ ਸਕਦੀ ਹੈ। ਸੋ ਉਸਦੇ ਆਸਰੇ ਮਨ ਤੋਂ ਇਹ ਚੀਜ਼ਾਂ ਜਿਹੜੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਨੇ, ਮਨ ਨੂੰ ਦੁਖੀ ਕਰਨ ਵਾਲੀਆਂ ਨੇ, ਇਹ ਪਰਾਂ ਰਹਿਣ ਤਾਂ ਮਨ ਸੁਖੀ ਸ਼ਾਂਤ ਕੁਦਰਤੀ ਰਹੇਗਾ। ਕੁਦਰਤੀ ਗੱਲ ਹੈ, ਜਿਵੇਂ ਕੋਈ ਛੱਪੜ ਹੈ, ਉਹਦੇ ਪਾਣੀ ਦਾ ਭਰਿਆ, ਉਹਦੇ ਉੱਪਰ ਆਲੇ ਦੁਆਲੇ ਕਿਨਾਰੇ ਦੇ ਦਰੱਖਤ ਹੋਣ ਕਰਕੇ ਉਹਦੇ ਉੱਪਰ ਬੂਰ ਆ ਜਾਂਦਾ। ਕਈ ਛੱਪੜ ਹੁੰਦੇ ਨੇ ਪਿੰਡਾਂ ਦੇ ਨਜ਼ਦੀਕ, ਉਹਨਾਂ 'ਤੇ ਬੂਰ ਆਇਆ ਹੁੰਦਾ, ਉਹ ਪਾਣੀ ਨੂੰ ਟੱਕ ਲੈਂਦਾ ਹੈ। ਜੇਕਰ ਬੂਰ ਨੂੰ ਕਿਸੇ ਤਰੀਕੇ ਸਿਰ ਪਰਾਂ ਕਰ ਦਿੱਤਾ ਜਾਵੇ, ਪਾਣੀ ਵਿੱਚ ਹੀ, ਪਾਣੀ ਕਿਤੇ ਗਿਆ ਨਹੀਂ, ਬੂਰ ਦੇ ਉੱਪਰ ਆਉਣ ਕਰਕੇ ਪਾਣੀ ਦਿੰਦਾ ਨਹੀਂ। ਇਸੇ ਤਰ੍ਹਾਂ ਜੇ ਥੋੜ੍ਹਾ ਹੀ ਦੇਰ ਵਾਸਤੇ ਬੂਰ ਨੂੰ ਦੂਰ ਕਰੀਏ, ਉਹ ਦੂਰ ਹੋ ਜਾਂਦਾ, ਪਾਣੀ ਦਿਸਣ ਆਉਂਦਾ, ਫਿਰ ਬੂਰ ਆ ਜਾਂਦਾ ਉੱਥੇ। ਇਸੇ ਤਰ੍ਹਾਂ ਇਹ ਅਵਸਥਾ ਪਹਿਲਾਂ ਪਹਿਲਾਂ ਜਿਗਿਆਸੂ ਦੀ ਹੁੰਦੀ ਹੈ। ਵਾਰ ਵਾਰ ਸਿਮਰਨ ਦੇ ਆਸਰੇ ਆਪਣੇ ਮਨ ਨੂੰ ਉਸ ਆਨੰਦ ਦੇ ਸਾਗਰ ਨਾਲ ਟੱਚ ਕਰਨਾ ਹੈ। ਹੁੰਦੇ 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 ਇਹ ਅਭਿਆਸ ਕਰਦੇ ਕਰਦੇ ਇਹ ਲਿਵ ਅਠਪਹਿਰੀ ਬਣ ਜਾਇਆ ਕਰਦੀ ਹੈ। ਗੁਰੂ ਦਸਮ ਪਾਤਸ਼ਾਹ ਦੇ ਪਾਸ ਮਾਤਾ ਜੀ ਨੇ ਅਰਜ਼ ਕੀਤੀ, ਗਰੀਬ ਨਵਾਜ਼ ਹੋਰ ਆਪਦੀ ਬੜੀ ਕਿਰਪਾ ਹੈ, ਸਭ ਕੁਛ ਹੈ, ਮਨ ਦੀ ਸ਼ਾਂਤੀ ਬਖਸ਼ੋ। ਇਹ ਭਜਨ ਸੁਣ ਕੇ ਗੁਰੂ ਜੀ ਕਹਿਣ ਲੱਗੇ, ਅਗਰ ਮਨ ਦੀ ਸ਼ਾਂਤੀ ਚਾਹੁੰਦੀ ਸਭ ਤੋਂ ਵੱਡਾ ਪਦਾਰਥ ਹੈ, ਅਭਿਆਸ ਕਰਿਆ ਕਰੋ, ਕਿਰਪਾ ਕਰੋ, ਜਿਵੇਂ ਹੁਕਮ ਹੋਵੇ ਉਸ ਤਰੀਕੇ ਸਿਰ ਕੀਤਾ ਜਾਵੇ। ਪਹਿਲੇ ਪੰਜ ਬਾਣੀਆਂ ਦਾ ਨਿਯਮ ਵੀ ਹੈ, ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਜਾਂਦਾ ਹੈ, ਬਾਣੀਆਂ ਤਾਂ ਹਨ। ਹੁਕਮ ਕਰੋ ਗਰੀਬ ਨਵਾਜ਼, ਗੁਰੂ ਜੀ ਨੇ ਫਰਮਾਇਆ ਅੱਗੇ ਚੱਲੋ, ਅਗਾਂਹ ਕੋ ਤਰਾਨ ਪਿੱਛਾ ਫਿਰਨਾ ਮੁੜਲਾ, ਨਾਲ ਸਿੱਝੇ ਵਿਆਹ ਵਾਰ ਵਾਰ ਨਾ ਹੋਵੀ ਜਨਮੜਾ। ਹੋਰ ਅੰਮ੍ਰਿਤ ਵੇਲੇ ਰੋਜ਼ ਉੱਠੋ, ਪੈਰਾਤਰਿਆਂ ਦੇ ਇਸ਼ਨਾਨ ਆਦਿ ਕਰਕੇ ਇਕਾਂਤ ਬੈਠ ਕੇ ਆਪਣੇ ਖਿਆਲ ਨੂੰ ਸਵਾਸ ਸਵਾਸ ਸਿਮਰਨ ਦੇ ਵਿੱਚ ਲਗਾ, ਇਸ ਤਰੀਕੇ ਸਿਰ ਜਾਪ ਕਰੋ ਜਿਵੇਂ ਗੁਰੂ ਜੀ ਦੱਸਦੇ ਨੇ।
ਸੱਸ ਸੱਸ ਦੇ ਗੇੜੇ ਸਿਮਰੋ
ਸੁਣ ਉਪਦੇਸ਼ ਪਾਰਬਨ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ ਸਵਾਸ ਗ੍ਰਾਸ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜੇ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮੰਤਰ ਹੰਸ ਸਹੀ ਨਾਨਕਾ ਪੂਰਨ ਸਹੀ ਸਨ। ਯਾਨੀ ਇਸ ਅਭਿਆਸ ਦੀ ਬਾਬਤ ਗੁਰੂ ਜੀ ਨੇ ਮਾਤਾ ਜੀ ਤੋਂ ਜਿਹਨੂੰ ਇਹ ਇਸ਼ਾਰਾ ਕੀਤਾ, ਉਹਨਾਂ ਨੇ ਰੋਜ਼ ਇਸੀ ਤਰ੍ਹਾਂ ਅਭਿਆਸ ਕਰਨਾ ਸ਼ੁਰੂ ਕੀਤਾ। ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਚੌਂਕੜਾ ਲਗਾ ਕੇ ਇਕਾਂਤ ਬੈਠ ਜਾਣਾ, ਆਪਣੇ ਖਿਆਲ ਨੂੰ ਆਪਣੀ ਸੁਰਤ ਨੂੰ ਬਾਹਰੋਂ ਰੋਕ ਕੇ ਇਤਨੇ ਦਾਇਰੇ ਵਿੱਚ ਜਿਵੇਂ ਤੇਲੀ ਦਾ ਬੈਲ ਤੇਲੀ ਕੋਹਲੂ ਦੇ ਚੁਫੇਰੇ ਫਿਰਦਾ ਰਹਿੰਦਾ। ਸਫ਼ਰ ਤਾਂ ਮੈਂ ਬਹੁਤ ਕਰ ਲੈਂਦਾ ਲੇਕਿਨ ਦਾਇਰਾ ਉਹਦਾ ਉਤਨਾ ਹੀ ਹੁੰਦਾ। ਇਸੀ ਤਰ੍ਹਾਂ ਹਰ ਦਮ ਦੇ ਨਾਲ ਸਿਮਰਨ ਕਰਦਿਆਂ 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 ਵਿਅਕਤੀ ਲਿਵਲੀਨ ਹੋ ਜਾਂਦੀ ਹੈ, ਦਮ ਸੂਕਸ਼ਮ ਹੋ ਜਾਂਦਾ, ਪ੍ਰਾਣ ਸੂਕਸ਼ਮ ਹੋ ਜਾਂਦਾ, ਪ੍ਰਾਣ ਅਤੇ ਮਨ ਜੋਗੀ ਸ਼ਰਨ ਇੱਕ ਮੰਨੇ ਹਨ, ਮਨ ਵੀ ਸੂਕਸ਼ਮ ਹੋ ਜਾਂਦਾ। ਸੂਕਸ਼ਮ ਹੋ ਕੇ ਇਹ ਸੁਖਮਨਾ ਨਾੜੀ ਦੇ ਵਿੱਚ ਪ੍ਰਵੇਸ਼ ਕਰਨ ਲੱਗ ਪੈਂਦਾ। ਜਦੋਂ ਉੱਥੇ ਪ੍ਰਾਣ ਦੀ ਅੰਸ਼ ਪ੍ਰਵੇਸ਼ ਕਰ ਜਾਏ ਉੱਥੇ ਕੁਦਰਤੀ ਮਨ ਨੂੰ ਸ਼ਾਂਤੀ ਹੈ, ਉੱਥੇ ਸੰਕਲਪ ਨਹੀਂ ਫੁਰਦਾ ਹੰਡ। ਇਉਂ ਕਰਕੇ ਇਹੀ ਜਿਹੀ ਅਵਸਥਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਨਿੱਤ ਦੇ ਅਭਿਆਸੀ ਹਨ। ਇਉਂ ਕਾਫੀ ਦੇਰ ਇਹ ਅਭਿਆਸ ਕੀਤਾ, ਪਹਿਲੇ ਨਾਲੋਂ ਕਾਫੀ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਗਈ, ਭਾਵੇਂ ਸੋਚਣ ਲੱਗੇ ਕਿਤਨਾ ਵੱਡਾ ਸੁੱਖ ਵੱਧ ਗਿਆ। ਇਸੀ ਤਰ੍ਹਾਂ ਫਿਰ ਹਾਜ਼ਰ ਹੋ ਕੇ ਪ੍ਰਾਰਥਨਾ ਕੀਤੀ ਗਈ, ਗਰੀਬ ਮਾਲ ਆਪਦੀ ਸਿਕਸ਼ਾ ਅਨੁਸਾਰ ਇਉਂ ਰੋਜ਼ ਬਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦਿਨ ਚੜ੍ਹੇ ਤੱਕ ਇੱਕ ਪਹਿਰ ਤੱਕ ਐਸਾ ਅਭਿਆਸ ਕਰੀਂਦਾ, ਦਿਨੇ ਬਾਣੀ ਪੜੀਂਦੀ ਹੈ ਔਰ ਜਦੋਂ ਸਮਾਂ ਲੱਗਦਾ ਹਰ ਦਮ ਦੇ ਨਾਲ ਚਿੰਤਨ ਕਰਦੇ ਰਹੀਦਾ। ਸਿਮਰਨ ਦਾ ਮਨ ਬੜਾ ਸੁਖੀ, ਅੱਗੇ ਨਾਲ ਤਕਰੀਬਨ ਰੁਪਏ 'ਚ 6 ਖਾਣੇ ਮਨ ਟਿਕਦਾ ਹੈ, ਸ਼ਾਂਤੀ ਉਭਰ ਗਈ। ਗੁਰੂ ਜੀ ਨੇ ਫਿਰ ਕਿਹਾ, ਅਗਰ ਜ਼ਿਆਦਾ ਪੂਰੀ ਸ਼ਾਂਤੀ ਚਾਹੁੰਦੇ ਹੋ ਤਰੱਕੀ ਕਰੋਗੇ, ਅੱਗਾਂ ਕੁੱਤਾਂ ਪਿੱਛਾ ਫਿਰ ਨਾ ਮੋੜਾ, ਨਾਨਕ ਸਿੱਜ ਵਿਹਾਵਾ ਬਹੁਤ ਨਾ ਹੋਵੇ ਜਨਮੜਾ, ਹੋਰ ਕਿਰਪਾ ਕਰੋ। ਹੁਣ ਜਿੱਥੇ ਆਉਂਦੇ ਜਾਂਦੇ ਦਮ ਨਾਲ ਸਿਮਰਨ ਹੁੰਦਾ ਹੈ, ਇਸ ਨੂੰ ਇੱਕ ਥਾਂ ਖਿਆਲ ਨੂੰ ਰੋਕਣ ਦਾ ਅਭਿਆਸ ਕਰੋ, ਪਰਾਬਾਣੀ ਦੇ ਵਿੱਚ ਉੱਥੇ ਰੋਕ ਕੇ ਅਭਿਆਸ ਕਰੋ। ਉਸ ਅਵਸਥਾ ਦੇ ਵਿੱਚ ਇਉਂ ਹੋ ਜਾਂਦਾ ਜਿਵੇਂ ਇੱਕ ਮਸ਼ਕ ਪਾਣੀ ਦੀ ਭਰੀ ਹੈ, ਉਹਦੇ ਵਿੱਚ 3.5 ਕਰੋੜ ਕੀਤਾ ਹੋਵੇ, ਉਹਦਾ ਮੂੰਹ ਬੰਦ ਕਰ ਦਿੱਤਾ ਹੋਵੇ, ਉਹਨੂੰ ਦਬਾਇਆ ਜਾਵੇ, ਸਾਰਿਆਂ ਛੇਕਾਂ ਵਿੱਚੋਂ ਪਾਣੀ ਨਿਕਲਦਾ। ਇਸੀ ਤਰ੍ਹਾਂ ਉਸ ਥਾਂ ਜਦੋਂ ਬਿਰਤੀ ਟਿਕਾ ਕੇ ਅਭਿਆਸ ਹੁੰਦਾ ਹੈ, ਰੋਮ ਰੋਮ ਦੇ ਵਿੱਚ ਧੁਨੀ ਨਾਮ ਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਅਵਸਥਾ ਨੂੰ ਇਉਂ ਜ਼ਾਹਰ ਕੀਤਾ ਹੈ।
ਪਿਆਰੇ ਜੀ ਗੁਰਮੁਖ ਪਿਆਰੇ
ਮੇਰੇ
ਹਰ ਪਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਹਾਂਜੀ, ਜਦੋਂ ਪਰਾ ਬਾਣੀ ਦੇ ਵਿੱਚ ਬਿਰਤੀ ਟਿਕਾ ਕੇ ਸਿੰਘਣ ਅਭਿਆਸ ਕੀਤਾ ਜਾਂਦਾ ਹੈ, ਉਸ ਮੌਕੇ ਗੁਰਦੇਵ ਦੇ ਅਭਿਆਸ ਨਾਲ ਸਰੀਰ ਦੇ ਵਿੱਚ, ਹਰ ਇੱਕ ਇਨਸਾਨੀ ਸਰੀਰ ਦੇ ਵਿੱਚ 3.5 ਕਰੋੜ ਹੈ, ਜਿਸ ਨੂੰ ਰੋਮ ਕਿਹਾ ਜਾਂਦਾ। ਸੋ ਹਰ ਇੱਕ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਆਉਂਦੀ ਹੈ, ਯਾਨੀ ਰੋਮ ਜ਼ਬਾਨਾਂ ਬਣ ਜਾਂਦੇ, ਇਉਂ ਕਹਿ ਲਓ। ਉੱਥੇ ਜ਼ਬਾਨ ਤਾਂ ਪਹਿਲੇ ਬੰਦ ਹੋ ਚੁੱਕੀ, ਅਜੱਪਾ ਜਾਪ ਦੇ ਇਹ ਤਰੀਕੇ ਜੁੱਤੀਆਂ ਚੱਲਦੀਆਂ। ਸੋ ਇਸ ਅਵਸਥਾ ਦੇ ਵਿੱਚ ਪਹਿਲੇ ਨਾਲੋਂ ਕਾਫ਼ੀ ਜ਼ਿਆਦਾ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ 6 ਕਾਨੇ ਸੀ, ਉੱਥੇ 9 ਕਾਨੇ ਬਿਰਤੀ ਦੀ ਇਕਾਗਰਤਾ ਹੁੰਦੀ। ਸਵਯੋਂ ਕੁਛ ਦੇਰ ਇਹੋ ਜਿਹਾ ਅਭਿਆਸ ਕੀਤਾ, ਕਰਦੇ 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 ਬਿਰਤੀ ਜ਼ਿਆਦਾ ਟਿਕਾ ਚ ਗਈ, ਜ਼ਿਆਦਾ ਸੁੱਖ ਸ਼ਾਂਤੀ ਵੱਧਦੀ ਚਲੀ ਗਈ। ਫਿਰ ਪ੍ਰਾਰਥਨਾ ਕੀਤੀ ਗਰੀਬ ਨਾਲ, ਹੋਰ ਕਿਰਪਾ ਕਰੋ, ਉਸ ਤੋਂ ਜ਼ਿਆਦਾ ਮਨ ਦੀ ਇਕਾਗਰਤਾ ਹੋਵੇ। ਫਿਰ ਗੁਰੂ ਜੀ ਨੇ ਕਿਹਾ, ਜਿਵੇਂ ਪ੍ਰਾਬਾਣੀ ਵਿੱਚ ਬਿਰਤੀ ਦੀ ਇਕਾਗਰਤਾ ਕੀਤੀ ਜਾਂਦੀ ਹੈ, ਉੱਥੇ ਵਿਆਸ ਕੀਤਾ ਜਾਂਦਾ, ਵਿਆਸ ਉੱਥੇ ਪ੍ਰਪੱਖ ਹੋ ਹੀ ਗਈ ਹੈ, ਜਿਵੇਂ ਹੁਣ ਉਸ ਥਾਂ ਤੋਂ ਆਪਣੀ ਸੁਰਤ ਨੂੰ ਤਾਹਾਂ ਹੁਣ ਦੋਨਾਂ ਅੱਖਾਂ ਅਤੇ ਨੱਕ ਦੇ ਮੱਧ ਵਿੱਚ ਜਿੱਥੇ ਦੀ ਜੜ ਉੱਥੇ ਲੈ ਜਾਓ, ਉੱਥੇ ਬਿਰਤੀ ਟਿਕਾ ਕੇ ਵਿਆਸ ਕਰੋ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੇ। ਰੁਕਨਦੀਨ ਕਾਜ਼ੀ ਜਦੋਂ ਗੁਰੂ ਬਾਬਾ ਜੀ ਅਰਬ ਦੇਸ਼ ਵਿੱਚ ਗਏ ਹਨ, ਉਸ ਮੌਕੇ ਰੁਕਨਦੀਨ ਕਾਜ਼ੀ ਨੇ ਗੁਰੂ ਬਾਬਾ ਜੀ ਨੂੰ, ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ, ਖੁਦਾਵੰਦ ਕਰੀਮ ਦੇ ਰਹਿਣ ਦਾ ਜੋ ਮਹੱਲ ਹੈ ਉਹ ਕਿਹੋ ਜਿਹਾ, ਉਹਦੇ ਕਿਤਨੇ ਦਰਵਾਜ਼ੇ ਹਨ ਅਤੇ ਉਹਦੇ ਕਿਤਨੇ ਕਿੰਗਰੇ ਹਨ, ਇਹ ਕਿਰਪਾ ਕਰਕੇ ਦੱਸੋ। ਸੋ ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੀ, ਐ ਰੁਕਨਦੀਨ, ਜਿਸ ਮਹੱਲ ਵਿੱਚ ਖੁਦਾਵੰਦ ਕਰੀਮ ਵਸਦਾ ਹੈ ਉਸ ਮਹੱਲ ਦੇ 9 ਦਰਵਾਜ਼ੇ ਹਨ ਅਤੇ 52 ਕਿੰਗਰੇ ਹਨ। ਉਸਦੇ ਅੰਦਰ ਉਸਦਾ ਤਖ਼ਤ ਹੈ, ਜਿਸ ਤਖ਼ਤ ਦੇ ਉੱਪਰ ਬਿਰਾਜਮਾਨ ਹੈ, ਉਸ ਤਖ਼ਤ ਦੀ ਤਾਰੀਫ ਕੀਤੀ ਨਹੀਂ ਜਾਂਦੀ, ਇਨਸਾਨੀ ਜ਼ਬਾਨ ਕਰਨ ਤੋਂ ਅਸਮਰੱਥ ਹੈ। ਜਿਹੜਾ ਉੱਥੇ ਪਹੁੰਚਦਾ ਉਹੀ ਉਸ ਨੂੰ ਜਾਣਦਾ, ਉਸਨੂੰ ਦੇਖਦਾ ਹੈ, ਉਸਦਾ ਆਨੰਦ ਅਨੁਭਵ ਕਰਦਾ ਹੈ। ਸਵਯੋਂ ਉਹ ਕਿਹੜਾ ਸਰੀਰ ਰੂਪੀ ਇੱਕ ਮਹੱਲ ਹੈ, ਜਿਸ ਦੇ 9 ਦਰਵਾਜ਼ੇ, 9 ਗੋਲਕਾਂ, 2 ਅੱਖਾਂ, 2 ਕੰਨ, 2 ਨਾਸਕਾਂ ਆਦਿ, ਇਹ 9 ਦਰਵਾਜ਼ੇ ਹਨ ਇਹ ਇਸ ਮਹੱਲ ਦੇ। 52 ਕਿੰਗਰੇ ਕਿਹੜੇ? 32 ਦੰਦ ਹਨ ਔਰ 20 ਨਹੁੰ ਹਨ, 10 ਹੱਥਾਂ ਦੇ ਨਹੁੰ, 10 ਪੈਰਾਂ ਦੇ, ਇਹ ਮਾਨੋ ਕਿੰਗਰੇ ਹਨ ਇਸ ਮਹੱਲ ਦੇ। ਇਹਦੇ ਅੰਦਰ ਉਸ ਖੁਦਾਵੰਦ ਕਰੀਮ ਦਾ ਤਖ਼ਤ ਹੈ, 10ਵੇਂ ਦੁਆਰ ਦੇ ਵਿੱਚ ਉਸਦਾ ਤਖ਼ਤ ਹੈ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘੱਟ ਅੰਦਰ ਚਾਨਣਾ ਕਰ ਭਗਤ ਮਿਲੀਜੈ, ਸਭੇ ਇੱਕੋ ਵਕਤ ਦਾ ਜਿਨ ਚੰਦ ਚਾਹੀ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ। ਇਉਂ ਇਸ ਤਰਫ ਨੂੰ ਜਦੋਂ ਸੁਰਤ ਜਾਂਦੀ ਹੈ, ਇਸ ਤੋਂ ਪੂਰਾ ਮੱਥੇ ਵਿੱਚ ਬਿਰਤੀ ਨੂੰ ਰੋਕਣਾ, ਜਿੱਥੇ ਦੋਵੇਂ ਅੱਖਾਂ ਅਤੇ ਨੱਕ ਦੀ ਜੜ ਹੈ, ਇੱਥੇ ਬਿਰਤੀ ਨੂੰ ਰੋਕਣਾ। ਉਸ ਥਾਂ ਦੇ ਕਈ ਨਾਂ ਰੱਖੇ ਨੇ, ਮੁਕਤਾ ਸਵੇਦਾ ਕਹਿੰਦਾ, ਤੀਸਰਾ ਤਿਲ ਕਹਿੰਦਾ, ਉਸਨੂੰ ਆਗਿਆ ਚੱਕਰ ਵੀ ਕਿਹਾ ਜਾਂਦਾ, ਪ੍ਰਾਣਾਯਾਮੀ ਇਸਨੂੰ ਆਗਿਆ ਚੱਕਰ ਦੱਸਦੇ ਨੇ, ਇਸਦਾ ਨਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਰੱਖੇ ਹੁੰਦੇ ਹੈ, ਚੀਜ਼ ਉਹੀ ਹੁੰਦੀ ਹੈ, ਨਾਂ ਅਲੱਦ ਅਲੱਦ ਹੁੰਦਾ। ਇੱਥੇ ਬਿਰਤੀ ਜਦੋਂ ਰੋਕ ਕੇ ਅਭਿਆਸ ਕੀਤਾ ਜਾਂਦਾ ਹੈ, ਹੇਠਲਿਆਂ ਚੱਕਰਾਂ ਦੇ ਵਿੱਚ ਜਿੱਥੇ ਬਿਰਤੀ ਟਿਕਦੀ ਹੈ ਉੱਥੇ ਇਕਾਗਰਤਾ ਹੈ, ਸੁੱਖ ਹੈ, ਸ਼ਾਂਤੀ ਹੈ, ਲੇਕਿਨ ਉੱਥੇ ਰੋਸ਼ਨੀ ਅਤੇ ਅਨਹਦ ਨਹੀਂ। ਇੱਥੇ ਉੱਪਰਲੀਆਂ ਮੰਜ਼ਲਾਂ ਵਿੱਚ ਇਸ ਨੂੰ ਇਹ ਵਸਤੂ ਵੀ ਪ੍ਰਾਪਤ ਹੁੰਦੀ ਹੈ, ਰੋਸ਼ਨੀ ਔਰ ਅਨਹਦ, 5 ਕਿਸਮ ਅਨਹਦ ਹੁੰਦਾ ਹੈ, ਰੋਸ਼ਨੀ ਵੱਧਦੀ ਵੱਧਦੀ ਬਹੁਤ ਜ਼ਿਆਦਾ ਬੜੀ, ਪਹਿਲੇ ਥੋੜ੍ਹੀ ਜਿਹੀ ਹੁੰਦੀ, ਜਿਵੇਂ ਕਿਸੇ ਘਰ ਦੇ ਵਿੱਚ ਛੋਟਾ ਜਿਹਾ ਦੀਵਾ ਮੱਚਦਾ ਹੋਵੇ, ਉਸ ਤੋਂ ਬਾਅਦ ਤਾਰੇ ਜਿੰਨੀ ਰੋਸ਼ਨੀ, ਤਾਰਾ ਚੜਿਆ ਲੰਮਾ, ਉਸ ਤੋਂ ਬਾਅਦ ਫਿਰ ਚੰਦਰਮਾ ਜਿੰਨੀ ਰੋਸ਼ਨੀ, ਫਿਰ ਸੂਰਜ ਜਿੰਨੀ ਹੋ ਬੇਅੰਤ ਸੂਰਜ ਇਤਿਹਾਸ ਵੱਧਦਾ ਚਲਾ ਜਾਂਦਾ ਪਿਆ। ਉਹ ਰੋਸ਼ਨੀ ਗਰਮ ਨਹੀਂ, ਤੇਜ਼ ਨਹੀਂ, ਠੰਡੀ ਹੈ, ਉਹਦੇ ਵਿੱਚ ਸ਼ਾਂਤੀ ਹੈ, ਠੰਡ ਹੈ। ਸੋ ਇਤਿਹਾਸ ਗੁਰੂ ਜੀ ਨੇ ਫਿਰ ਮਾਤ ਜੀ ਤੁਹਾਨੂੰ ਦੱਸਿਆ ਵੀ ਤੁਸੀਂ ਆਪਣੀ ਸੁਰਤ ਨੂੰ ਹੁਣ ਬਜਾਇ ਪਰਾ ਬਾਣੀ ਦੇ ਮੱਥੇ ਵਿੱਚ ਰੋਕ ਕੇ ਅਭਿਆਸ ਕਰਨਾ ਸ਼ੁਰੂ ਕਰੋ, ਉੱਥੇ ਬਿਰਤੀ ਟਿਕਾਇਆ ਕਰੋ, ਬਿਰਤੀ ਉਹੀ ਹੈ ਜਿਵੇਂ ਹੇਠਾਂ ਬਿਰਤੀ ਟਿਕਾ ਕੇ ਅਭਿਆਸ ਕਰਦੇ ਹੋ, ਉਸੇ ਤਰ੍ਹਾਂ ਉੱਥੇ ਸੁਰਤ ਨੂੰ ਜੋੜ ਲਓ। ਸੋ ਇਸੇ ਤਰ੍ਹਾਂ ਕੀਤਾ, ਕੁਛ ਦੇਰ ਦੇ ਅਭਿਆਸ ਨਾਲ ਬਿਰਤੀ ਅੱਗੇ ਨੂੰ ਵੀ ਜ਼ਿਆਦਾ ਇਕਾਗਰਤਾ ਵਿੱਚ ਗਈ, ਰੋਸ਼ਨੀ ਹੈ ਔਰ ਅਹਤ ਪ੍ਰਗਟ ਹੋ ਗਏ, ਜ਼ਿਆਦਾ ਟਿਕਾ ਹੋਇਆ। ਇਸੇ ਤਰ੍ਹਾਂ ਕਾਫ਼ੀ ਦੇਰ 'ਤੇ ਅਭਿਆਸ ਕੀਤਾ, ਫਿਰ ਆ ਕੇ ਪ੍ਰਾਰਥਨਾ ਕੀਤੀ, ਗਰੀਬ ਨਾਲ ਹੋਰ ਕਿਰਪਾ ਕਰੋ, ਕੁਛ ਜ਼ਿਆਦਾ ਮਨ ਟਿਕੇ, ਇੱਧਰ ਵੀ ਜ਼ਿਆਦਾ ਸ਼ਾਂਤੀ ਆਵੇ, ਇਹਨੇ ਰੁਪਏ 'ਚ 16 ਨੇ ਮਨ ਟਿਕਣ ਲੱਗ ਜਾਏ ਤਾਂ ਆਉਣਾ। ਫਿਰ ਗੁਰੂ ਜੀ ਨੇ ਕਿਹਾ ਥੋੜ੍ਹੀ ਬਿਰਤੀ ਥਾਂ ਹੋਰ ਲਿਜਾਓ, ਸੋ ਇਸ ਥਾਂ ਤੋਂ ਤ੍ਰਿਪਤੀ ਸਥਾਨ, ਉਹਦੇ ਵਿੱਚ ਬਿਰਤੀ ਟਿਕਾਓ, ਉੱਥੇ ਜ਼ਿਆਦਾ ਮਨ ਟਿਕਦਾ ਹੈ, ਉਸ ਤੋਂ ਅੱਗੇ 10ਵੇਂ ਦੁਆਰ ਬਿਰਤੀ ਲਿਜਾਓ। ਇਉਂ ਕਾਫ਼ੀ ਦੇਰ ਦੇ ਅਭਿਆਸ ਨਾਲ ਮਨ ਟਿਕਣਗੇ। ਇੱਕ ਦਿਨ ਦਾ ਜ਼ਿਕਰ, ਇੱਕ ਦਿਨ ਬੈਠਿਆਂ ਬਿਠਾਇਆਂ ਸਵੇਰੇ ਇਸ਼ਨਾਨ ਕਰਕੇ ਜੋ ਬੈਠੇ, ਬਿਰਤੀ ਟਿਕਾ ਕੇ ਸੁਰਤ ਜਿੱਥੇ ਅੱਗੇ ਟਿਕਦੀ ਸੀ ਟਿਕਾਈ, ਅੱਜ ਕੁਛ ਹੋਰ ਫੁਰਨੇ ਉੱਠਣੇ ਸ਼ੁਰੂ ਹੋ ਗਏ ਮਾਤਾ ਨੂੰ। ਕੀ ਫੁਰਨੇ ਉੱਠਦੇ ਹਨ? ਅਨੰਦਪੁਰ ਸਾਹਿਬ ਚਾਰ ਚੁਫੇਰੇ ਦੁਸ਼ਮਣਾਂ ਦਾ ਘਿਰਿਆ ਆ, ਲੱਖਾਂ ਫੌਜਾਂ ਬੈਠੀਆਂ ਔਰੰਗਜ਼ੇਬ ਦੀਆਂ ਔਰ ਪਹਾੜੀ ਰਾਜਿਆਂ ਦੀਆਂ, ਖਾਲਸਾ ਯੁੱਧ ਕਰਦਾ ਹੈ, ਸ਼ਹੀਦ ਹੋ ਰਹੇ ਹਨ। ਸੋ ਫਿਰ ਚਾਰੇ ਦੋ ਸਾਹਿਬਜ਼ਾਦੇ ਜਨ ਚਮਕੌਰ ਵੀ ਸ਼ਹੀਦ ਹੁੰਦੇ ਦੇਖੇ, ਦੋ ਨੀਆਂ ਵੀ ਚਿਣੀ ਜਾਂਦੇ ਦੇਖੇ, ਅਤੇ ਮਾਤਾ ਗੁਜਰੀ ਬੁਰਜ ਤੋਂ ਗਿਰ ਕੇ ਸ਼ਹੀਦ ਹੁੰਦੇ ਦੇਖੇ, ਇਤਿਹਾਸ ਸਾਰਾ ਪਰਿਵਾਰ ਖੇਰੂ ਫੇਰੂ ਹੁੰਦਾ ਦੇਖਿਆ, ਇਹੋ ਜਿਹੇ ਫੁਰਨੇ ਉੱਠਣੇ ਸ਼ੁਰੂ। ਘਬਰਾ ਕੇ ਉੱਠ ਖੜੇ, ਟਹਿਲ ਕੇ ਇੱਕ ਪਾਠ ਕਰ ਲਿਆ ਜਪੀ ਸਾਹਿਬ ਦਾ, ਫਿਰ ਬੈਠ ਕੇ ਚੌਂਕੜਾ ਲਗਾ ਕੇ ਬੈਠੇ, ਫਿਰ ਇਹੀ ਫੁਰਨੇ, ਫਿਰ ਉੱਠ ਕੇ ਘਬਰਾ ਕੇ ਵੇਖ ਕੇ ਇਹੋ ਜਿਹੇ ਫੁਰਨੇ ਮਨ ਉਠਾਉਂਦਾ ਹੈ ਅੱਜ, ਫਿਰ ਇੱਕ ਪਾਠ ਜਪ ਸਾਹਿਬ ਦਾ ਕੀਤਾ, ਫਿਰ ਬੈਠ ਕੇ ਤੀਜੀ ਦਫਾ ਫਿਰ ਇਹੀ ਫੁਰਨਾ ਆਇਆ। ਫਿਰ ਘਬਰਾ ਕੇ ਉਦਾਸ ਹੋ ਗਏ, ਗੁਰੂ ਜੀ ਦੇ ਚਰਣਾਂ ਵਿੱਚ ਪਹੁੰਚੇ, ਪ੍ਰਾਰਥਨਾ ਕੀਤੀ, ਗਰੀਬ ਨਿਵਾਜ਼ ਇਹੋ ਜਿਹੇ ਫੁਰਨੇ ਅੱਜ ਮਨ ਉਠਾਉਂਦਾ, ਪਤਾ ਨਹੀਂ ਕੀ ਗੱਲ ਹੈ, ਅੱਗੇ ਬੜਾ ਸੋਹਣਾ ਮਨ ਟਿਕਦਾ ਸੀ, ਕੋਈ ਫੁਰਨਾ ਨਹੀਂ ਸੀ, ਇੱਕ ਰਸ ਬਿਰਤੀ ਤੇਲ ਧਾਰਾਵਤ ਲੱਗੀ ਰਹਿੰਦੀ ਸੀ ਸ਼ਬਦਾਂ, ਅੱਜ ਸਮਝ ਨਹੀਂ ਆਉਂਦੀ ਮਨ ਅਜੇ ਫੁਰਨੇ ਕਿਉਂ ਉਠਾਉਂਦਾ ਹੈ। ਇਹ ਵਚਨ ਸੁਣ ਕੇ ਗੁਰੂ ਜੀ ਮੁਸਕਰਾਏ, ਕਹਿਣਗੇ ਮਨ ਫੁਰਨੇ ਨਹੀਂ ਉਠਾਉਂਦਾ, ਅੱਜ ਤੇਰੀ ਸੁਰਤ ਉੱਥੇ ਪਹੁੰਚੀ ਜਿੱਥੇ ਯੋਗੀ ਜਿਨ੍ਹਾਂ ਨੂੰ ਗਮਤਾ ਅੰਤਰਜਾਮਤਾ ਪ੍ਰਾਪਤ ਹੁੰਦੀ। ਇਹ ਕੀ ਗੱਲ, ਜੋ ਕੁਛ ਮੈਨੂੰ ਨਜ਼ਰ ਆਇਆ ਤਾਂ ਇਹਦਾ ਮਤਲਬ ਇਹ ਕੁਛ ਹੋਣ ਵਾਲਾ ਹੈ? ਗੁਰੂ ਜੀ ਕਹਿਣ, ਹਾਂ ਇਹ ਗੁਰੂ ਘਰ ਨਾਲ ਐਸੇ ਐਵੇਂ ਬੀਤਣ ਵਾਲੀ ਹੈ, ਤਾਂ ਬੜਾ ਭਿਆਨਕ ਦ੍ਰਿਸ਼ ਹੈ ਗਰੀਬ ਨਿਵਾਜ਼। ਬਸ ਕਹਿਣ ਲੱਗੇ ਐਸੇ ਹੀ ਹੋਣੇ, ਆਪ ਸਮਰੱਥ ਹੋ, ਹਰ ਤਰੀਕੇ ਸਿਰ ਕਿਰਪਾ ਕਰੋ ਮਹਾਰਾਜ, ਇਹੋ ਜਿਹਾ ਭਿਆਨਕ ਦ੍ਰਿਸ਼ ਨੂੰ ਤਾਂ ਟਾਲਣਾ ਚਾਹੀਦਾ। ਗੁਰੂ ਜੀ ਕਹਿੰਦੇ ਟਾਲਣਾ, ਸਾਡੇ ਬਜ਼ੁਰਗਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਤੱਤੀਆਂ ਤਵੀਆਂ 'ਤੇ ਬਹਿ ਕੇ ਭਾਣਾ ਮੰਨਣਾ ਦੱਸਿਆ ਹੈ, ਤੱਤੀਆਂ ਤਵੀਆਂ 'ਤੇ ਬੈਠੇ ਹੋਏ ਇਸ ਸ਼ਬਦ ਦਾ ਉੱਚੀ ਉਚਾਰਨ ਕੀਤਾ ਸੀ।
ਮਿੱਠਾ ਲੱਗਦਾ ਗੁਰੂ ਜੀ ਤੇਰਾ
ਨਾਮ ਹਿਰਦੇ ਨਿਤ ਪਿਆਈ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰੇ ਸੰਗ ਸਦਾ ਹਰ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਭ ਕੀ ਇਹ ਸਿਖਾਇਆ ਪਾਣ ਵਿੱਚ ਰਜ਼ਾ ਵਿੱਚ ਹੁਕਮ ਵਿੱਚ ਖੁਸ਼ ਰਹਿਣਾ। ਦੋ ਗੱਲਾਂ ਹਨ, ਇਨਸਾਨ ਚਾਹੁੰਦਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ, ਹਰ ਇੱਕ ਇਨਸਾਨ ਦੀ ਇੱਛਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ, ਜਾਂ ਤਾਂ ਇਉਂ ਇਹ ਸੁਖੀ ਰਹੇ ਜਾਂ ਜੋ ਕੁਛ ਹੋ ਰਿਹਾ ਹੈ ਉਹਦੇ ਨਾਲ ਆਪਣੇ ਮਨ ਨੂੰ ਇਉਂ ਸੁਰ ਕਰ ਦੇਵੇ ਜਿਵੇਂ ਬਾਜੇ ਨਾਲ ਆਵਾਜ਼ ਸੁਰ ਹੋ ਜਾਇਆ ਕਰਦੀ, ਇਹਨੇ ਰਜ਼ਾ ਵਿੱਚ ਖੁਸ਼ ਰਹੇ। ਦੋਨਾਂ ਗੱਲਾਂ ਵਿੱਚ ਇੱਕ ਗੱਲ ਇਹਨੂੰ ਮੰਨਣੀ ਪਏਗੀ ਤਾਂ ਜਾ ਕੇ ਸੁੱਖ ਦੀ ਪ੍ਰਾਪਤੀ ਹੈ। ਇਹ ਪਰ ਸੋਚ ਕੇ ਦੇਖੋ ਇਹ ਤਾਂ ਕਦੇ ਹੋ ਹੀ ਨਹੀਂ ਸਕਦੀ, ਹਰ ਇੱਕ ਦੀ ਇੱਛਾ ਪੂਰੀ ਹੋਈ, ਸਾਰੇ ਇੱਛਾ ਪੂਰੀ ਹੋਈ, ਇਹ ਕੈਸੇ ਹੋ ਸਕਦਾ ਹੈ? ਸੋ ਇਸ ਕਰਕੇ ਇਹ ਤਾਂ ਹੋ ਨਹੀਂ ਸੀ। ਤਾਂ ਤੇ ਦੂਸਰੀ ਗੱਲ ਜਿਹੜੀ ਹੈ ਪਾਣੀ ਵਿੱਚ ਰਜ਼ਾ ਵਿੱਚ ਖੜਨਾ, ਇਹ ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਜੀ ਨੇ। ਜਦੋਂ ਇਹ ਗੱਲ ਮਾਤਾ ਜੀ ਨੂੰ ਗੁਰੂ ਦਸ਼ਮੇਸ਼ ਜੀ ਨੇ ਕਹੀ ਤਾਂ ਉਸ ਮੌਕੇ ਕਹਿਣੇ ਫਿਰ ਮਹਾਰਾਜ ਤਾਂ ਤੁਹਾਡਾ ਖਿਆਲ ਹੈ ਵੀ ਜੋ ਕੁਛ ਮੈਨੂੰ ਨਜ਼ਰ ਆਇਆ ਇਹ ਭਵਿੱਖ ਦਿਸੀ ਹੈ, ਵਿਸ਼ ਵਿੱਚ ਜੋ ਗੁਰੂ ਕਰਦੇ ਨਾਲ ਹੋਣਾ, ਹਾਂ ਕਹਿਣਗੇ ਇਸੀ ਤਰ੍ਹਾਂ ਹੋਣਾ। ਮਿਟਣ ਵਾਸਤੇ ਤਾਂ ਗੁਰੂ ਜੀ ਨੇ ਸਾਨੂੰ ਪਾਣੀ ਵਿੱਚ ਰਜ਼ਾ ਵਿੱਚ ਖੜਨ ਵਾਸਤੇ ਹੁਕਮ ਕੀਤਾ ਹੈ। ਇਹ ਤਾਂ ਬੜਾ ਮੁਸ਼ਕਲ ਦ੍ਰਿਸ਼ ਹੈ, ਮਿੱਥ ਤਾਂ ਦੇਖੇ ਨਹੀਂ ਜਾਣਾ। ਗੁਰੂ ਜੀ ਕਹਿਣਗੇ ਹੋਣਾ ਤਾਂ ਐਵੇਂ ਹੈ ਜੋ ਕੁਛ ਹੋਣਾ ਹੈ, ਇਹ ਆਉਣ ਵਾਲਾ ਹੀ ਸਮਾਂ ਸਿਰ 'ਤੇ ਆਇਆ ਖੜਾ, ਨੇੜੇ ਹੀ ਆਇਆ ਖੜਾ। ਪਰ ਅਗਰ ਤੁਸੀਂ ਨਹੀਂ ਦੇਖ ਸਕਦੇ ਸਰੀਰ ਨੂੰ ਛੱਡ ਜਾਓ, ਹੋਰ ਕੀ, ਇਹੀ ਉਪਾਅ, ਇੱਦਾਂ ਜ਼ਿਆਦਾ ਹੋਰ ਕੋਈ ਉਪਾਅ। ਕਿਰਪਾ ਕਰੋ ਗੁਰੂ ਜੀ ਨੇ ਥੋੜ੍ਹੀ ਸੁਰਤ ਨੂੰ ਹੋਰ ਉੱਪਰ ਖਿੱਚਣ ਵਾਸਤੇ ਹੁਕਮ ਕੀਤਾ। ਕੁਛ ਦਿਨ ਫਿਰ ਅਭਿਆਸ ਕੀਤਾ, ਅੱਜ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਬੈਠੇ, ਨਿੱਤ ਦੇ ਥਾਂ ਸੁਰਤ ਨੂੰ ਟਿਕਾ ਕੇ ਅਭਿਆਸ ਕਰਦੇ ਸਨ, ਅੱਜ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ ਮਾਤਾ ਜੀ ਜਿਵੇਂ ਸੱਪ ਕੰਜ ਤਿਆਗ ਜਾਂਦਾ। ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ, ਸੋਇਓਂ ਸਰੀਰ ਛੱਡ ਜਾਂਦੇ ਹਨ। ਜਿਹੜੀ ਸੇਵਾਦਾਰ ਹਜ਼ੂਰੀ ਵਿੱਚ ਦਾਸੀ ਰਹੀ ਉਸਨੂੰ ਪਤਾ ਲੱਗਿਆ, ਉਸਨੇ ਬਾਹਰ ਸੇਵਕ ਨੂੰ ਜਾ ਕੇ ਅਰਜ਼ ਕੀਤੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਾ, ਇਉਂ ਮਾਤਾ ਜੀ ਸਰੀਰ ਛੱਡ ਗਏ ਹਨ। ਪਹੁੰਚੇ ਅਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਾ, ਉਹ ਸਿੱਖ ਨੇ ਕੁਛ ਅੱਖਾਂ ਵਿੱਚੋਂ ਹਿੰਜੂ ਕੇਰਦੇ ਆਇਆ ਪ੍ਰਾਰਥਨਾ ਕੀਤੀ ਗਰੀਬ ਮਾਤਾ ਜੀ ਨੂੰ ਪੰਜ ਪੂਤਕ ਚੋਲਾ ਤਿਆਗ ਗਏ। ਫਿਰ ਕਹਿਣਗੇ ਅੱਖਾਂ 'ਚ ਛੱਡਣੇ ਸ਼ੁਰੂ ਕੀਤੇ ਦਾ ਕੀ ਮਤਲਬ ਗਈ ਮਾਂ? ਉਸ ਮੌਕੇ ਕਹਿੰਦੇ ਸੰਤ ਮੂਹਰੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾ ਰੋਵੋ ਸਾਕ ਪੱਪੜੇ 'ਚ ਹੱਟੋ ਹੱਟ ਬਕਾਏ। ਹਾਂ, ਜਿਸਨੇ ਆਪਣੇ ਘਰ ਜਾਣਾ ਹੈ ਜਿੱਥੋਂ ਆਇਆ ਸੀ ਉਹ ਫਿਰ ਉਸ ਘਰ ਵਿੱਚ ਪਹੁੰਚਣਾ, ਸੱਚਖੰਡ ਨਿਰੰਕਾਰ ਦੇ ਦੇਸ਼ ਵਿੱਚ, ਉਹਦੇ ਵਾਸਤੇ ਕਿਉਂ ਰੋਣਾ? ਉਹਦੇ ਵਾਸਤੇ ਤਾਂ ਖੁਸ਼ੀ ਕਰਨੀ ਚਾਹੀਦੀ ਹੈ, ਰੋਣਾ ਤਾਂ ਉਹਨਾਂ ਵਾਸਤੇ ਚਾਹੀਦਾ ਜਿਹਨਾਂ ਨੂੰ ਪਤਾ ਨਹੀਂ ਕਿਹੜੀ 84 ਵਿੱਚ ਛੇਡੇ ਖਾਂਦੇ ਫਿਰਨਾ, ਉਹਨਾਂ ਵਾਸਤੇ ਰੋਣਾ ਬਣਦਾ, ਇਹਨਾਂ ਵਾਸਤੇ ਤਾਂ ਰੋਣਾ ਨਹੀਂ ਬਣਦਾ।
ਸੰਤ ਮੂਹੇ ਕਿਆ ਰੋਈਐ,
ਜੋ ਆਪਣੇ ਗ੍ਰਹਿ ਜਾਏ। ਦਰਅਸਲ ਸਭ ਦਾ ਆਪਣਾ ਘਰ ਕਿਹੜਾ ਹੈ, ਹਮ ਵਾਸੀ ਉਸ ਦੇਸ਼ ਕੇ, ਜਾਂ ਪਾਰ ਬਮ ਕਾ ਖੇਲ, ਦੀਵਾ ਬਲੇ ਅਗਮ ਕਾ ਬਿਨ ਬਾਤੀ ਬਿਨ ਫੇਰ, ਸਭ ਦਾ ਦੇਸ਼ ਇੱਕੋ ਹੀ ਹੈ, ਜਿਤਨੇ ਦੇ ਤਾਰੀ ਹਨ ਇੱਕੋ ਦੇਸ਼ ਹੈ, ਉਸ ਦੇਸ਼ ਤੋਂ ਵਿਛੜ ਕੇ ਆ ਗਏ। ਕੋਈ ਆਪਣੇ ਘਰ ਨੂੰ ਛੱਡ ਕੇ ਇੱਧਰ ਉੱਧਰ ਠੇਡੇ ਖਾਂਦਾ ਫਿਰੇ, ਇਹ ਹਾਲਤ ਦੁਨੀਆ ਦੀ। ਜਿਨ੍ਹਾਂ ਨੇ ਫਿਰ ਆਪਣੇ ਦੇਸ਼ ਨੂੰ ਜਾਣ ਦਾ ਰਸਤਾ ਫੜ ਲਿਆ, ਵਾਹਿਗੁਰੂ ਦੀ ਭਗਤੀ ਦਾ ਮਾਰਗ, ਹੌਲੀ 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 ਆਪਣੇ ਘਰ ਪਹੁੰਚ ਜਾਣਗੇ। ਜਿਹੜੇ ਉਸ ਘਰ ਵਿੱਚ ਜਿਉਂਦੇ ਪਹੁੰਚਣ ਲੱਗ ਪਏ, ਉਸ ਸਰੀਰ ਨੂੰ ਛੱਡੇ 'ਤੇ ਵੀ ਪਹੁੰਚਣ ਲੱਗ ਜਾਣਗੇ, ਸੌਖਾ ਹੋ ਜਾਏਗਾ। ਸੋ ਗੁਰੂ ਜੀ ਕਹਿੰਦੇ ਨੇ, ਉਹ ਆਪਣੇ ਘਰ ਗਏ, ਜਿੱਥੋਂ ਆਏ ਤਾਂ ਫਿਰ ਆਪਣੇ ਘਰ ਨੂੰ ਚਲੇ ਗਏ। ਉਹਨਾਂ ਵਾਸਤੇ ਰੋਣਾ ਨਹੀਂ ਬਲਕਿ ਖੁਸ਼ੀ ਕਰਨੀ ਬਣਦੀ ਹੈ। ਰੋਣਾ ਤਾਂ ਉਹਨਾਂ ਲੋਕਾਂ ਵਾਸਤੇ ਬਣਦਾ ਹੈ ਜਿਹੜੇ 84 ਜੂਨ ਦੇ ਠੇਡੇ ਖਾਣਗੇ, ਪਤਾ ਨਹੀਂ ਕਿ ਨਿਸ਼ਿਤ ਜੂਨੀਆਂ ਦੇ ਵਿੱਚ ਫਿਰਨਗੇ, ਸੱਪ ਚੂਹੇ ਹਾਥੀ ਘੋੜੇ ਉੱਠ ਬੈਲ ਖੋਤੇ ਗਰੇ ਇਹੀਆਂ ਜੂਨੀਆਂ ਵਿੱਚ ਫਿਰਨਗੇ, ਉਹਨਾਂ ਵਾਸਤੇ ਰੋਣਾ ਬਣਦਾ ਹੈ। ਉਹ ਕੌਣ ਹੁੰਦੇ ਨੇ? ਜਿਹੜੇ ਨਗੂਰੇ ਪੁਰਸ਼ ਵਾਹਿਗੁਰੂ ਦੀ ਭਗਤੀ ਤੋਂ ਛੂਹਣ ਹੁੰਦੇ ਹਨ। ਗੁਰਮੰਤਰੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਤ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਕਰਦ ਹੈ ਸਪਨ ਹੈ ਕੱਖ ਹੈ ਤੁਲਕ ਹੈ। ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਨਗੂਰਾ ਪੁਰਸ਼ ਹੈ, ਉਹਦੇ ਜਨਮ ਨੂੰ ਧਿਕਾਰ ਹੈ, ਉਸਨੂੰ ਮਨੁੱਖਾਂ ਦੇ ਵੀ ਨਹੀਂ ਅੱਗੇ ਵਾਸਤੇ ਮਿਲਦੀ ਹੁੰਦੀ। ਉਸਨੂੰ ਕਈ ਵਿੱਚ ਜੂਨੀਆਂ ਮਿਲਦੀਆਂ ਹਨ, ਸੂਰਾਂ ਦੀਆਂ, ਕਾਵਾਂ ਦੀਆਂ, ਖੋਤਿਆਂ ਦੀਆਂ, ਗਧਿਆਂ ਦੀਆਂ, ਇਹੀਆਂ ਜੂਨੀਆਂ ਮਿਲਦੀਆਂ ਹਨ, ਉੱਥੇ ਦੁੱਖ ਪਾਉਂਦਾ। ਤਾਂ ਤੇ ਜਿਹੜੇ ਆਪਣੇ ਘਰ ਨੂੰ ਜਾਣ ਦੇ ਰਸਤੇ ਪੈ ਗਏ ਹਨ, ਸਤਸੰਗਤ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ, ਸਿਮਰਨ ਦੇ ਮਾਰਗ ਵਿੱਚ ਪੈ ਗਏ, ਉਹ ਹੌਲੀ 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 ਕਦੇ ਤਾਂ ਆਪਣੇ ਘਰ ਪਹੁੰਚ ਹੀ ਜਾਣਗੇ, ਦੇਰ ਛੇਤੀ ਨਹੀਂ ਤਾਂ ਦੇਰ ਵਿੱਚ ਪਹੁੰਚ ਜਾਣਗੇ। ਜਿੰਨਾ ਜਲਦੀ ਕੋਈ ਪਿੰਡਾਂ ਨਵੇੜੂ, ਉਨਾ ਜਲਦੀ ਪਹੁੰਚ ਜੂਗਾ। ਇਉਂ ਕਰਕੇ ਦੱਸਦੇ ਵੀ ਮਾਤਾ ਜੀ ਸਰੀਰ ਛੱਡ ਗਏ। ਉਸ ਮੌਕੇ ਸੰਗਤ ਵਿੱਚ ਕਈ ਪ੍ਰੇਮੀਆਂ ਨੇ ਪੁੱਛਿਆ, ਗਰੀਬ ਨਵਾਜ ਕੈਸੇ ਸਰੀਰ ਛੱਡਿਆ ਮਾਤਾ ਨੇ? ਗੁਰੂ ਜੀ ਕਹਿਣ ਲੱਗੇ, ਉਹਨਾਂ ਅਭਿਆਸ ਕੀਤਾ ਜੁੱਤੀ ਨਾਲ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ, ਅਤੇ ਜੋ ਗੁਰੂ ਜੀ ਦਾ ਮਾਰਗ ਹੈ, ਮੁੱਖ ਭੋਗ ਦੋਨਾਂ ਅਵਸਥਾ ਦਾ ਮਾਰਗ ਹੈ। ਸੋ ਇਸ ਕਰਕੇ ਉਸ ਜੁਗਤੀ ਦੁਆਰਾ ਅਭਿਆਸ ਕੀਤਾ, ਆਪਣੇ ਘਰ ਪਹੁੰਚ ਗਏ।
ਮੁਕਤ ਜੁਗਤ ਦਰ ਖੋਲਾ ਤਨ ਗੁਰੂ ਨਾਨਕ ਜੀ।
ਦੁਬਾਰਾ ਸ਼ੰਕਰਾਰਾਈ ਦਸਵੇਂ ਪਾ, ਮਨ ਤੋਂ ਮਹਿੰਗਲ ਹੋ ਰਿਹਾ ਨਿਕਸ਼ਿਆ ਕਿਉਂ ਕਰ ਜਾਏ। ਕਬੀਰ ਐਸਾ ਸਤਿਗੁਰ ਜੇ ਮਿਲੇ ਉੱਠਾ ਕਰੇ ਫਸਾਓ, ਮੁਕਤ ਦੁਬਾਰਾ ਮੋਕਲਾ ਸਹਿਜੇ ਆਵਲ ਦੋ। ਕਿੱਥੇ ਪਹੁੰਚਣਾ ਉਹ ਰਸਤਾ ਇਤਨਾ ਬਰੀਕ ਹੈ ਜਿਵੇਂ ਰਾਈ ਦਾ ਦਾਣਾ, ਉਦੋਂ ਵੀ ਦਸਵਾਂ ਹਿੱਸਾ ਬਰੀਕ ਹੈ। ਉੱਥੋਂ ਦੀ ਸੁਰਤ ਨੇ ਲੰਘਣਾ, ਪਰ ਸੁਰਤ ਹੋ ਚੁੱਕੀ ਹੈ ਹਾਥੀ ਵੱਤ, ਸੰਕਲਪ ਵਿਕਲਪ ਕਰਕੇ ਹਾਥੀ ਵੱਤ ਅਸਥੂਲ ਹੋ ਚੁੱਕੀ ਹੋਈ ਹੈ, ਇਹ ਕਿਵੇਂ ਉੱਥੋਂ ਦੀ ਲੰਘ ਸਕੇ? ਅਤੇ ਦੱਸਦੇ ਹਨ ਗੁਰੂ ਮਿਹਰ ਕਰੇ, ਖੁਸ਼ ਹੋ ਕੇ ਉਹ ਤਰੀਕਾ ਢੰਗ ਸਾਨੂੰ ਦੱਸੇ, ਜਿਸ ਕਰਕੇ ਮਨ ਸੂਖਮ ਬਰੀਕ ਹੋ ਜਾਂਦਾ ਹੈ, ਤਾਂ ਉੱਥੇ ਪਹੁੰਚਣਾ ਸੌਖਾ ਹੋ ਜਾਂਦਾ ਹੈ। ਵਾਰੀ ਵੰਜਾਂ ਕੋਲੀ ਵੰਜਾਂ, ਜਿਉਂ ਪਰਬਤ ਮੇਰਾ ਓਲਾ ਰਾਮ, ਬਲਬਲ ਜਾਈ ਲਖਲਟ ਵਰੀਆ, ਜਿਉਂ ਪਰਮ ਪਰਦਾ ਖੋਲਾ ਰਾਮ, ਮਿਟੇ ਅੰਧਾਰੇ ਤਜੇ ਵਿਕਾਰੇ, ਠਾਕਰ ਸਿਉ ਮਨਮਾਨਾ, ਉਰਜੀ ਪਾਣੀ ਸਹੀ ਨਿਕਾਣੀ, ਸਫਲ ਜਨਮ ਪਰਵਾਨਾ, ਸਹੀ ਅਮੋਲੀ ਭਾਰਾ ਤੋਲੀ, ਮੁਕਤ ਜੁਗਤ ਦਰ ਖੋਲਾ, ਕਉ ਨਾਨਕ ਹੋ ਨਿਰਭਉ ਹੋਈ, ਸੋ ਪ੍ਰਭ ਮੇਰਾ ਓਲਾ। ਆਯੂੰ ਹੌਲੀ ਹੌਲੀ ਇਸ ਮਾਰਗ 'ਤੇ ਚੱਲਦੇ ਚੱਲਦੇ ਸਿਮਰਨ ਦਾ ਮਾਰਗ ਹੈ ਸਤਸੰਗ, ਅਤੇ ਗੁਰੂ ਜੀ ਨੇ ਸਿਮਰਨ ਦੀ ਥਿਉਰੀ, ਸਿਮਰਨ ਦੀ ਯੁਕਤੀ ਜਿਹੜੀ ਹੈ ਪਹਿਲੇ ਸਮਿਆਂ ਦੇ ਨਾਲੋਂ, ਪ੍ਰਾਣਾਯਾਮ ਆਦਿ ਦੇ ਨਾਲੋਂ ਜੋ ਬੜੇ ਮੁਸ਼ਕਿਲ ਸਮੇਂ ਹੈ, ਉਹਨਾਂ ਤੋਂ ਹਟਾ ਕੇ ਸੌਖਾ ਮਾਰਗ ਦੱਸਿਆ। ਇਸਦੇ ਆਸਰੇ ਆਪਣੇ ਨਿੱਜ ਘਰ, ਜਿੱਥੋਂ ਮੁੜ ਕੇ ਇਹ ਦੁਨੀਆ ਦੀਆਂ ਲੱਖ 84 ਜੋਨ ਦੇ ਠੇਡੇ ਖਾ ਚੁੱਕਾ, ਮਨੁੱਖਾਂ ਦੇ ਵਿੱਚ ਉਲਟ ਕੇ ਉੱਥੇ ਪਹੁੰਚਣਾ ਹੈ। ਉੱਥੇ ਪਹੁੰਚ ਕੇ ਵਿਸਰਾਮ ਹੈ, ਪੂਰਨ ਸੁੱਖ ਹੈ। ਉੱਥੇ ਪਹੁੰਚਾਉਣ ਵਾਸਤੇ ਸਾਨੂੰ ਗੁਰੂ ਬਾਬਾ ਜੀ ਨੇ ਇਹ ਯੁਕਤੀ, ਇਹ ਢੰਗ, ਇਹ ਤਰੀਕਾ, ਇਹ ਮੈਥਡ ਦੱਸਿਆ। ਕਹਿੰਦੇ ਆਹ ਇਸ ਤੋਂ ਬਿਨਾਂ ਸ਼ਾਂਤ ਨਹੀਂ ਹੈ। ਤਦੇ ਗੁਰੂ ਜੀ ਫਰਮਾਉਂਦੇ ਹਨ,
ਸੁੱਖ ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ। ਦੋ ਹਿੱਸਿਆਂ ਦਾ ਬਣਿਆ ਰੂਹ ਹੈ।